ਅਸੀਂ ਕੱਲ ਤੱਕ ਇਸ ਸ਼ਲੋਕ ਤੱਕ ਵਿਚਾਰ ਸਾਂਝ ਕੀਤੀ ਸੀ ਕਿ ਮਨੁੱਖ ਨੂੰ ਜੋ ਕੰਮ ਕਰਨਾ ਚਾਹੀਦਾ ਸੀ ਇਹ ਉਹ ਨਹੀਂ ਕਰਦਾ, ਬਾਕੀ ਸਾਰੇ ਕਰਦਾ ਹੈ। ਕਰਨੋ ਹੁਤੋ ਸੁਨਾ ਕੀਓ ਪਰਿਓ ਲੋਭ ਕੈ ਫੰਦ। ਕੁਛ ਐਸਾ ਕਰਨਾ ਚਾਹੀਦਾ ਸੀ ਕਿ ਕੋਈ ਫੰਦਾ ਨਾ ਪਵੇ। ਧਾਰਮਿਕ ਦੁਨੀਆ ਵਿੱਚ ਮਨੁੱਖ ਵਿਚਾਰਾ ਅਣਜਾਣ ਕਹਿ ਲਵੋ, ਇਗਨੋਰੈਂਟ ਕਹਿ ਲਵੋ, ਇਸ ਨੂੰ ਇਹ ਸਮਝ ਹੀ ਨਹੀਂ ਆਉਂਦੀ ਕਿ ਮੈਂ ਧਾਰਮਿਕ ਦੁਨੀਆ ਵਿੱਚ ਆ ਕੇ ਵੀ ਮੈਨੂੰ ਇਹ ਸਿਖਾਇਆ ਗਿਆ ਸਤਿਗੁਰ ਪਾਤਸ਼ਾਹ ਵੱਲੋਂ, ਗੁਰ ਸਿਖਾਇਆ ਗਿਆ ਕਿ ਤੂੰ ਵੀ ਕੁਛ ਐਸਾ ਕਰ ਤੈਨੂੰ ਜੰਮਦਾ ਫੰਦਾ ਨਾ ਪਵੇ। ਤੇਰੇ ਕੋਲ ਸਤਿਗੁਰ ਦੀ ਮੱਤ ਹੈ ਜਿਹਦੇ ਨਾਲ ਜਾਣੋ ਚਤੁਰ ਸੁਜਾਨ ਬਣੀਦਾ, ਸੁਜਾਨ ਚਤਰ ਸਿਆਣਾ ਮਨੁੱਖ ਬਣੀਦਾ, ਵਿਜ਼ਡਮ ਵਾਲਾ, ਵਿਵੇਕ ਬੁੱਧੀ ਵਾਲਾ, ਸਟਰੋਂਗ ਡਿਵਾਈਨ ਇੰਟਲੈਕਟ ਵਾਲਾ ਮਨੁੱਖ ਬਣੀਦਾ। ਉਹਦੇ ਬਾਰੇ ਤੂੰ ਇਹ ਸੋਚ ਕੇ ਮੈਂ ਐਸਾ ਕੁਛ ਕਰਾਂ ਕਿ ਮੈਨੂੰ ਫੰਦਾ ਜੰਮਦਾ ਨਾ ਪਵੇ। ਉਹ ਵਿਚਾਰਾ ਸੋਚੀ ਜਾ ਰਿਹਾ ਕੰਮ ਕਾਜ ਤਾਂ ਕਰਨਾ, ਵੋਟੀ ਬੱਚੇ ਤਾਂ ਪਾਲਣੇ ਆ, ਕਮਾਈਆਂ ਤਾਂ ਕਰਨੀਆਂ। ਇਸ ਚੱਕਰੀ 'ਚ ਉਹਨੂੰ ਪਤਾ ਹੀ ਨਹੀਂ ਕਿ ਮੈਨੂੰ ਲੋਭ ਦਾ, ਮੋਹ ਦਾ, ਹੰਕਾਰ ਦੇ ਕਾਰਨ ਫੰਦਾ ਪਈ ਜਾ ਰਿਹਾ। ਕਰਨੋ ਤੋ ਸੁਨਾ ਕੀਓ ਪਰ ਉਹ ਲੋਭ ਕਹਿ ਫੰਦ, ਤੈਨੂੰ ਲੋਭ ਦਾ ਫੰਦਾ ਪੈ ਗਿਆ। ਐਸਾ ਕੁਛ ਕਰਨਾ ਸੀ ਨਾ ਫੰਦਾ ਨਾ ਪਵੇ, ਜਿਵੇਂ ਉਹ ਚਤਰ ਸਿਆਣਾ, ਚਲਾਕ, ਐਬਨੋਕਸ਼ੀਅਸ ਬੰਦਾ, ਉਹ ਐਸਾ ਕੁਛ ਕਰਦਾ ਫੰਦੇ ਤੋਂ ਬਚਿਆ ਰਹਿੰਦਾ, ਪੁਲਿਸ ਕੋਲੋਂ ਬਚਿਆ ਰਹਿੰਦਾ, ਐਸਾ ਉਹ ਕੁਛ ਕਰ ਲੈਂਦਾ। ਤਾਂ ਤੂੰ ਧਾਰਮਿਕ ਦੁਨੀਆ ਵਿੱਚ ਆ ਕੇ ਸੱਚ ਨੂੰ ਸਿੱਖ ਕੇ ਆਤਮਕ ਫੰਦੇ ਤੋਂ ਵੀ ਬਚਣਾ ਸੀ ਨਾ ਇਹ ਮਨੁੱਖ। ਤੂੰ ਵੀ ਉਸੇ ਚਤਰ ਚਲਾਕ ਮਨੁੱਖ ਵਾਂਗੂ ਸਿਆਣਫਾਂ ਖੇਡੀ ਜਾਂਦਾ, ਦੁਨੀਆ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕਰਦਾ, ਤੈਨੂੰ ਨਹੀਂ ਪਤਾ ਕਿ ਉਹ ਦੁਨੀਆ ਨੂੰ ਮੂਰਖ ਬਣਾ ਕੇ ਬਾਹਰਲੇ ਫੰਦੇ ਤੋਂ ਬਚ ਜਾਂਦਾ, ਪੁਲਿਸ ਦੀ ਸਜ਼ਾ ਤੋਂ ਬਚ ਜਾਂਦਾ, ਸਮਾਜਿਕ ਸਜ਼ਾ ਤੋਂ ਬਚ ਜਾਂਦਾ, ਪਰ ਤੂੰ ਆਪਣੇ ਅੰਤਰ ਆਤਮੇ ਦੀ ਕਚਹਿਰੀ ਵਿੱਚ ਪਕੜਿਆ ਜਾਂਦਾ, ਤੈਨੂੰ ਨਹੀਂ ਪਤਾ। ਐਸਾ ਕੁਛ ਕਰਿਆ ਕਰ, ਉਹ ਕੁਛ ਕਰਨਾ ਸੀ ਤੂੰ ਉਹ ਨਹੀਂ ਕੀਤਾ, ਕਰਨਾ ਹੋ ਤੋ ਸੋਨਾ ਕੀ ਹੋ। ਕਿਤਨੇ ਪਿਆਰ ਨਾਲ, ਦਰਦ ਨਾਲ, ਅਫਸੋਸ ਨਾਲ ਸਮਝਾ ਰਹੇ ਨੇ ਕਿ ਤੈਨੂੰ ਜੋ ਦੱਸਿਆ ਸੀ ਉਹ ਤੂੰ ਨਹੀਂ ਕੀਤਾ। ਫੋਰ ਐਗਜ਼ਾਮਪਲ, ਕੋਈ ਪਤੀ ਆਪਣੀ ਪਤਨੀ ਨੂੰ ਕਵੇ ਮੇਰੇ ਘਰ ਕੁਛ ਬੜੇ ਇੰਪੋਰਟੈਂਟ ਮਹਿਮਾਨ ਆ ਰਹੇ ਨੇ, ਉਹਨਾਂ ਦੀ ਰੋਟੀ ਪਕਾਉਣੀ ਆ, ਅਤੇ ਜਦੋਂ ਮਹਿਮਾਨ ਆ ਜਾਣ ਤਾਂ ਪਤਨੀ ਸੋਹਣੀ ਕਰੋਕਰੀ ਰੱਖੇ, ਸਾਰੀਆਂ ਸਫਾਈਆਂ ਫਸਟ ਕਲਾਸ, ਸਲਾਦ ਬਹੁਤ ਸੋਹਣਾ ਕੱਟਿਆ ਹੋਵੇ, ਅਤੇ ਜਦੋਂ ਪਤੀ ਕਵੇ ਰੋਟੀ ਲਿਆਓ, ਇਹ ਸਫਾਈਆਂ 'ਚ ਮੈਂ ਬਿਜ਼ੀ ਰਹੀ, ਕਰੋਕਰੀ ਲਿਆ ਕੇ ਸਾਫ਼ ਕਰਕੇ ਸਜਾਉਣ 'ਚ ਹੀ ਰਹੀ ਸਾਰੀ। ਦੇਖੋ ਘਰ ਦੀ ਸਫਾਈ ਕਿੰਨੀ ਕੀਤੀ ਆ, ਤੁਸੀਂ ਕਦੇ ਘਰ ਬੈਠ ਕੇ ਵੇਖੋ ਨਾ, ਤੁਹਾਨੂੰ ਪਤਾ ਲੱਗੇ ਕਿ ਕਿੰਨਾ ਕੰਮ ਹੁੰਦਾ। ਹੁਣ ਉਹ ਪਤੀ ਕਹੇਗਾ ਜੋ ਕਰਨਾ ਸੀ ਉਹ ਤਾਂ ਤੂੰ ਕੀਤਾ ਨਹੀਂ, ਮੈਂ ਮਹਿਮਾਨਾਂ ਨੂੰ ਸਲਾਦ ਖਵਾਵਾਂ, ਤੇਰੀ ਕਰੋਕਰੀ ਖਵਾਵਾਂ, ਜਾਂ ਸਫਾਈ ਖਵਾਵਾਂ, ਜੋ ਕਰਨਾ ਸੀ ਉਹ ਨਹੀਂ ਕੀਤਾ। ਬਸ ਇਹੀ ਉਹ ਸਾਡੇ ਘਰਾਂ ਦੇ ਵਿੱਚ ਆਪਸ ਵਿੱਚ ਪਤੀ ਪਤਨੀ ਨੂੰ, ਸੱਸ, ਮਾਤਾ ਪਿਤਾ, ਬੱਚੇ, ਸਾਡੀ ਹਰ ਰਿਲੇਸ਼ਨਸ਼ਿਪ ਵਿੱਚ ਅਸੀਂ ਜੋ ਕੀਮਤੀ ਕੰਮ ਕਰਨਾ, ਭਾਖਿਆ ਭਾਵ ਉਪਹਾਰ ਵਾਲਾ, ਪਿਆਰ ਵਾਲਾ, ਵੱਢ ਛੱਕਣ ਵਾਲਾ, ਵਾਮਥ ਵਾਲਾ, ਉਹ ਕੰਮ ਨਹੀਂ ਕਰਦੇ ਹਾਂ, ਬਾਕੀ ਸਾਰੇ ਕਰੀ ਜਾਂਦੇ ਹਾਂ। ਆਮ ਤੌਰ 'ਤੇ ਉਹ ਕਹਾਵਤ ਹੈ ਨਾ ਕਿ ਪਤਨੀ ਘਰ ਪਤੀ ਨਾਲ ਹਰ ਵੇਲੇ ਖਹਿੰਦੀ ਹੈ, ਕਈ ਜਗ੍ਹਾ ਪਤੀ ਵੀ ਖਹਿੰਦੇ ਨੇ, ਪਰ ਇੱਕੋ ਐਗਜ਼ਾਮਪਲ ਨੂੰ ਦੂਜੇ ਪਾਸੇ ਤੁਸੀਂ ਆਪੇ ਜੋੜ ਲਿਆ ਕਰੋ। ਉਹ ਖਹਿੰਦੀ ਹੈ, ਉਹ ਉਹਦੇ ਨਾਲ ਔਖੀ ਹੁੰਦੀ ਹੈ, ਪਿਆਰ ਦਾ ਕੰਮ ਕਰਨਾ ਸੀ ਉਹ ਨਹੀਂ ਕੀਤਾ, ਉਹ ਕੀ ਹੋ ਗਿਆ, ਪਿਆਰ ਦਾ ਮੇਨ ਕੰਮ ਕਰਨਾ ਸੀ ਵੀ ਸਾਡੀ ਬਾਣ ਆਵੇ ਮਾਂ ਪਿਓ ਨਾਲ, ਬੱਚਿਆਂ ਨਾਲ, ਉਹ ਨਹੀਂ ਕੀਤਾ, ਬਾਕੀ ਦੁਨੀਆ ਨਾਲ ਬਣਾਉਣ ਚੱਲੇ ਹੋਏ ਹਾਂ, ਰੱਬ ਜੀ ਨੂੰ ਖੁਸ਼ ਕਰਨ ਚੱਲੇ ਹੋਏ ਹਾਂ। ਕਰਨੋ ਹੋ ਤੋ ਸੁਨਾ ਕੀ ਹੋ, ਤੈਨੂੰ ਆਪਣੀ ਘਰ ਦੀ ਰਿਲੇਸ਼ਨਸ਼ਿਪ ਠੀਕ ਕਰਨੀ ਸੀ, ਘਰ ਦਾ ਸਾਰਾ ਚੁੱਗਾ ਪਾਟਿਆ ਹੋਇਆ, ਇਹ ਕੀਤਾ ਹੀ ਨਹੀਂ ਕੰਮ, ਸਾਡੀ ਬੱਚਿਆਂ ਨਾਲ ਨਹੀਂ ਬਣਦੀ, ਸਾਡੀ ਪਤੀ ਪਤਨੀ ਨਾਲ ਨਹੀਂ ਬਣਦੀ, ਸਾਡੀ ਮਾਤਾ ਪਿਤਾ ਨਾਲ ਨਹੀਂ ਬਣਦੀ, ਹਰ ਕਿਸੇ ਨਾਲ ਅਸੀਂ ਰੁੱਸੇ ਹੀ 'ਤੇ ਰਹਿੰਦੇ ਹਾਂ। ਸਾਨੂੰ ਗੁਰਮਿਲ ਚੱਜ ਅਚਾਰ ਸਿੱਖ ਤੁਧ ਕਦੇ ਨਾ ਲੱਗਣ, ਦੁੱਖ ਵਾਲੀ ਖੇਡ ਸਮਝ ਹੀ ਨਹੀਂ ਆਈ। ਇਹੀ ਹੁੰਦਾ, ਅਸੀਂ ਜਿਹੜੇ ਨੇੜੇ ਹੁੰਦੇ ਨੇ ਉਹਨਾਂ ਨੂੰ ਹੀ ਨਹੀਂ ਬਖਸ਼ਦੇ ਹਾਂ, ਵੇਖ ਕੇ ਡਿੱਠ ਕਰਦੇ ਦੀ ਅਰਦਾਸ ਕਰਦੇ ਹਾਂ, ਜਿਹੜੇ ਨੇੜੇ ਨੇ ਉਹਨਾਂ ਨੂੰ ਬਖਸ਼ਣਾ ਸਿੱਖੀਏ ਕਰਨਾ ਹੋ ਤੋ ਸੁਣਨਾ ਕੀ ਹੋ ਔਰ ਪਰੇ ਉਹ ਲੋਭ ਕੈਫੰਦ ਲੋਭ ਇਤਨਾ ਕਰੀ ਜਾ ਰਿਹਾ ਜਿਨ੍ਹਾਂ ਦੇ ਨਾਲ ਪ੍ਰੇਮ ਪਿਆਰ ਨਹੀਂ ਕਰਦਿਆਂ ਉਹਨਾਂ ਵਾਸਤੇ ਕਮਾ ਕੇ ਉਹਨਾਂ 'ਤੇ ਲੁਟਾਈ ਜਾ ਰਿਹਾ ਪਰੇ ਉਹ ਲੋਭ ਕੈਫੰਦ ਇੰਜ ਫੈਂਦ ਕਰਦੇ ਜੇ ਉਹਨਾਂ ਨਾਲ ਪਿਆਰ ਕਰਨ ਲਗਵਾਂਗੇ ਨਾ ਤਾਂ ਫਿਰ ਉਹ ਕਹਿਣਗੇ ਮੇਰੇ ਵਾਸਤੇ ਤੁਸੀਂ ਭਾਵੇਂ ਕੁਛ ਨਾ ਲਿਆਓ ਸਿਰਫ ਪਿਆਰ ਨਾਲ ਮੇਰੇ ਕੋਲ ਬੈਠਿਆ ਕਰੋ ਅੱਜ ਦੇ ਬਜ਼ੁਰਗ ਘਰਾਂ 'ਚ ਹੀ ਰੁਲ ਰਹੇ ਨੇ ਕਹਿੰਦੇ ਦਿਓ ਕੁਛ ਨਾ ਸਿਰਫ ਬੈਠਿਆ ਕਰੋ ਦਾਦਾ ਦਾਦੀ ਇਤਨੇ 'ਚ ਖੁਸ਼ ਹੋ ਜਾਂਦੇ ਨੇ ਕੋਲ ਬੈਠਿਆ ਕਰੋ ਭਾਵੇਂ 2 ਮਿੰਟ ਲਈ ਫਤਿਹ ਬੁਲਾ ਲਿਆ ਕਰੋ ਇਹ ਕੰਮ ਕਰਨੇ ਸਨ ਸਾਨੂੰ ਔਰ ਅਸੀਂ ਨਕਲ ਕਰ ਰਹੇ ਹਾਂ ਉਹਨਾਂ ਕੰਮਾਂ ਦੀ ਜਿਹੜੇ ਕੰਮ ਅਮੈਰੀਕਨ ਕਰਦੇ ਨੇ ਵੈਸਟਰਨ ਕੰਟਰੀਜ਼ ਵਾਲੇ ਕਰਦੇ ਨੇ ਉਹਨਾਂ ਦੇ ਜਿਹੜੇ ਚੰਗੇ ਗੁਣ ਨੇ ਉਹ ਵੀ ਕਦੇ ਡਿਸਕਸ ਕਰ ਲਾਂਗੇ ਲੇਕਿਨ ਉਹ ਤਾਂ ਆਪਣੇ ਮਾਤਾ ਪਿਤਾ ਨੂੰ ਮਿਲਦੇ ਹੀ ਨਹੀਂ ਹਨ ਉਹ ਤਾਂ ਕਦੇ ਕਦੇ ਸਾਲ 'ਚ ਇੱਕ ਵਾਰੀ ਥੈਂਕਸ ਗਿਵਿੰਗ 'ਤੇ ਮਿਲਦੇ ਹਨ ਹੈਪੀ ਫਾਦਰਸ ਡੇ ਮਦਰਸ ਡੇ 'ਤੇ ਮਿਲਦੇ ਸਾਡਾ ਰੋਜ਼ ਹੈਪੀ ਫਾਦਰਸ ਡੇ ਮਦਰਸ ਡੇ ਹੋ ਸਕਦਾ ਪਰ ਅਸੀਂ ਇਹ ਕੰਮ ਨਹੀਂ ਕਰਦੇ ਹਾਂ ਕਿਉਂ ਕਿਉਂਕਿ ਸਾਨੂੰ ਕਿਧਰੇ ਜਾਣਾ ਅਸੀਂ ਬੜੇ ਬਿਜ਼ੀ ਹਾਂ ਇਹ ਸਮਝਣਾ ਸੀ ਅਗਲਾ ਸ਼ਲੋਕ ਸੀ ਮਨ ਮਾਇਆ ਮੈਂ ਰਮ ਰਿਹਾ ਮਨ ਮਾਇਆ ਮੈਂ ਰਮ ਰਿਹਾ ਵੀ ਪਰ ਉਹ ਲੋਭ ਕੈ ਫੰਦ ਵਾਂਗੂ ਅੰਨਾ ਹੋਇਆ ਮਨ ਮਾਇਆ ਮੈਂ ਰਮ ਰਿਹਾ ਸੇਮ ਉਹੀ ਉਹ ਪ੍ਰਤੀਕ ਹੈ ਨਿਕਸਤ ਨਾਹੇ ਨਮੀਤ ਨਾਨਕ ਮੂਰਤ ਚਿੱਤਰ ਜਿਉਂ ਛਾਡਤ ਨਾਹੇ ਨਪੀਤ ਜਿਵੇਂ ਚਿੱਤਰ ਦੀਵਾਰ ਨੂੰ ਨਹੀਂ ਛੱਡਦਾ ਇਸ ਤਰ੍ਹਾਂ ਤੂੰ ਆਪਣੇ ਔਗੁਣਾਂ ਨੂੰ ਛੱਡਦਾ ਨਹੀਂ ਹੈ ਇਸ ਤਰ੍ਹਾਂ ਚੰਬੜਿਆ ਹੋਇਆ ਜਿਸ ਤਰ੍ਹਾਂ ਅਸੀਂ ਵਾਰ ਵਾਰ ਇਹ ਪੰਕਤੀ ਪੜ੍ਹਦੇ ਹਾਂ ਹਮ ਔਗੁਣ ਭਰੇ ਏਕ ਗੁਣ ਨਾਹੀਂ ਅਤੇ ਪੰਕਤੀ ਪੜ੍ਹਦੇ ਹਾਂ ਤਾਂ ਫਿਰ ਏਕ ਗੁਣ ਲਈਏ ਸਿਰਫ ਇਹ ਬਿਆਨ ਥੋੜ੍ਹਾ ਕਰੀ ਜਾਣੀ ਹੈ ਸਿਰਫ ਇਹ ਗਾਇਨ ਥੋੜ੍ਹਾ ਕਰੀ ਜਾਣੀ ਹੈ ਇਹਦੇ ਬਸ ਪਿੱਛੇ ਕਹੀਏ ਵੀ ਠੀਕ ਹੈ ਨੋ ਆਈ ਐਮ ਨੋ ਮੋਰ ਹਿਪੋਕ੍ਰੇਟ ਵਾਕਈ ਮੈਂ ਔਗੁਣਿਆ ਰਹਾ ਹੁਣ ਸੁਮਤ ਬਖਸ਼ੋ ਤਾਂ ਕਿ ਸਭ ਔਗੁਣ ਮੈਂ ਗੁਣ ਨਹੀਂ ਕੋਈ ਤਾਂ ਕਿਉਂ ਕਰ ਕੰਤ ਮਿਲਾਵਾ ਹੋਈ ਉਹਦੇ ਵਾਸਤੇ ਮੈਂ ਸਮਝਾ ਕੇ ਕਿਵੇਂ ਕੰਤ ਦਾ ਮਿਲਾਵਾ ਹੋ ਸਕਦਾ ਮੈਨੂੰ ਗੁਣ ਬਖਸ਼ੋ ਔਗੁਣ ਛੋੜ ਗੁਣਾ ਕੋ ਧਾਵੋ ਵਾਲੀ ਸੁਮਤ ਮੈਨੂੰ ਬਖਸ਼ੋ ਸੱਚੇ ਸਰੈਂਡਰ ਸੱਚੇ ਨਾਈਸ ਆਤਮ ਸਮਰਪਣ ਅਗਲਾ ਸ਼ਲੋਕ ਸੀ ਨਰ ਚਾਹਤ ਕਛ ਔਰ ਔਰ ਹੈ ਕੀ ਔਰ ਹੈ ਭਈ ਨਰ ਦਾ ਮਤਲਬ ਮੇਲ ਮਨੁੱਖ ਆਦਮੀ ਨੂੰ ਨਹੀਂ ਕਹਿ ਰਹੇ ਨੇ ਨਰ ਦਾ ਮਤਲਬ ਸਾਰੀ ਮਨੁੱਖ ਜਾਤ ਆਲ ਹਿਊਮਨ ਬੀਂਗਸ ਬੰਦਾ ਚਾਹੁੰਦਾ ਕੁਛ ਹੋਰ ਹੈ ਹੋ ਕੁਛ ਹੋਰ ਜਾਂਦਾ ਤੁਸੀਂ ਕਦੇ ਸੋਚਣਾ ਜਦੋਂ ਜੋ ਕੁਛ ਤੁਸੀਂ ਚਾਹੁੰਦੇ ਹੋ ਉਹ ਨਹੀਂ ਹੁੰਦਾ ਤਾਂ ਤੁਸੀਂ ਅਪਸੈਟ ਹੁੰਦੇ ਅਤੇ ਉਹ ਸਾਡੇ ਚਾਹੇ ਮੁਤਾਬਕ ਵੀ ਆਲ ਆਰ ਬੋਸ ਬੋਸ ਕੀ ਕਰਦਾ ਆਪਣੇ ਥੱਲੇ ਵਾਲੇ ਇੰਪਲੋਈ ਨੂੰ ਡਿਕਟੇਸ਼ਨ ਦਿੰਦਾ ਲਿਸਨ ਕਮ ਹੀਅਰ ਸਿਟ ਡਾਊਨ ਹੀਅਰ ਮੈਂ ਤੁਮਕੋ ਡਿਕਟੇਸ਼ਨ ਦੂੰਗਾ ਲਿਖੋ ਤਾਂ ਅਸੀਂ ਕਿਹਨੂੰ ਡਿਕਟੇਸ਼ਨ ਦਿੰਦੇ ਹਾਂ ਰੱਬ ਜੀ ਨੂੰ ਅਸੀਂ ਰੱਬ ਜੀ ਦੇ ਡਿਕਟੇਸ਼ਨ ਦੇਣ ਵਾਲੇ ਬੋਸ ਬਣੇ ਹੋਏ ਹਾਂ ਰੱਬ ਜੀ ਨੂੰ ਆਪਣਾ ਇੰਪਲੋਈ ਬਣਾਇਆ ਹੋਇਆ ਮੈਂ ਪਾਠ ਕੀਤਾ ਸੁਣੋ ਹੁਣ ਇੰਝ ਕਰੋ ਜੋ ਮੈਂ ਚਾਹੁੰਦਾ ਉਂਝ ਕਰੋ ਪਰ ਨਰ ਚਾਹਤ ਕਛ ਔਰ ਔਰ ਹੈ ਕੀ ਔਰ ਹੈ ਭਈ ਚਿਤਵਰਤ ਰਿਹੋ ਠਗੌਰ ਠਗੌਰ ਠੱਗੀ ਠੱਗੀ ਵਾਲਾ ਰਸਤਾ ਠੱਗੀ ਵਾਲੀ ਸੋਚ ਠੱਗ ਤੋਂ ਬਣਿਆ ਠਗੌਰ ਹਾਂ ਠਗਵਾੜਾ ਠੱਗੀ ਵੇਸ਼ ਜਿਵੇਂ ਕਹਿੰਦੇ ਉਸ ਸ਼ਬਦ ਵਿੱਚ ਕਿ ਵੀ ਮੇਰਾ ਇੰਨਾ ਧਾਨਕ ਰੂਪ ਰਹਾ ਕਰਤਾਰ ਮੇਰਾ ਇੰਨਾ ਡਰਾਵਨਾ ਰੂਪ ਹੈ ਕਿ ਮੈਂ ਠਗਵਾੜਾ ਠੱਗੀ ਵੇਸ਼ ਕਰਦਾ ਠੱਗੀ ਵੇਸ਼ ਦੇ ਕੋਈ ਕੱਪੜੇ ਵੱਖਰੇ ਨਹੀਂ ਹੁੰਦੇ ਨੇ ਠੱਗੀ ਵੇਸ਼ ਨੂੰ ਤਾਂ ਬਨਾਵਟੀ ਧਾਰਮਿਕ ਕੱਪੜੇ ਪਾ ਕੇ ਠੱਗੀ ਕਰਨੀ ਪੈਂਦੀ ਹੈ ਇਸ ਕਰਕੇ ਠੱਗੀ ਵੇਸ਼ ਬਾਹਰੋਂ ਨਹੀਂ ਪਤਾ ਲੱਗਦਾ ਚਿੱਟੇ ਜਿਨਕੇ ਕੱਪੜੇ ਮੈਲੇ ਚਿੱਤ ਕਠੋਰ ਜੀ ਉਹ ਇਹ ਠੱਗੀ ਵੇਸ਼ ਮੇਰੀ ਅੰਤਰ ਆਤਮੇ ਦਾ ਮੈਂ ਬਣਾ ਕੇ ਬੈਠਾ ਹਾਂ ਠਗੌਰ ਉਹ ਤਰੀਕਾ ਉਹ ਮੈਥਡ ਉਹ ਵਿਧੀ ਜਿਹਦੇ ਨਾਲ ਦੂਜੇ ਨੂੰ ਬੇਹੋਸ਼ ਕਰ ਦਿੱਤਾ ਜਾਏ ਠੱਗਮੂਰੀ ਠੱਗਮੂਰੀ ਅਤੇ ਠੱਗੀ ਕਰਨ ਦਾ ਮਤਲਬ ਹੈ ਉਹ ਵਾਲਾ ਦੁੱਧ ਪਿਲਾ ਦੇਣਾ ਜਿਹਦੇ ਵਿੱਚ ਜ਼ਹਿਰ ਮਿਲਿਆ ਹੋਇਆ ਉਹ ਵਾਲੇ ਲੱਡੂ ਖਵਾ ਦੇਣਾ ਜਿਹਦੇ ਵਿੱਚ ਬੇਹੋਸ਼ੀ ਦੀ ਦਵਾ ਮਿਲੀ ਹੋਈ ਹੈ ਅਗਲਾ ਬੇਹੋਸ਼ ਹੋਇਆ ਲੁੱਟ ਕੇ ਲੈ ਗਏ ਮੈਂ ਐਸੀ ਠੱਗੀ ਵਾਲੀ ਬਿਰਤੀ ਦਾ ਇਨਸਾਨ ਹਾਂ ਚਿਤਵਤ ਰਿਹੋ ਠਗੌਰ ਆਈ ਆਲਵੇਜ਼ ਕੀਪ ਥਿੰਕਿੰਗ ਹਾਊ ਟੂ ਮੇਕ ਫੂਲ ਅਦਰਸ ਪਰ ਇਹ ਮਨੁੱਖ ਮੈਂ ਇੰਗਲਿਸ਼ ਦੀ ਸਟੇਟਮੈਂਟ ਪੜ੍ਹ ਰਿਹਾ ਸੀ ਯੂ ਕੈਨ ਮੇਕ ਫੂਲ ਦਿਸ ਹੋਲ ਵਰਲਡ ਬਟ ਯੂ ਕੈਨ ਨਾਟ ਮੇਕ ਫੂਲ ਦ ਪਰਸਨ ਹੂ ਇਜ਼ ਸਟੈਂਡਿੰਗ ਬਿਹਾਈਂਡ ਦ ਮਿਰਰ ਸ਼ੀਸ਼ੇ ਦੇ ਪਿੱਛੇ ਜੋ ਖੜਾ ਹੈ, ਕੌਣ ਖੜਾ ਹੈ? ਤੂੰ ਕਦੇ ਸ਼ੀਸ਼ੇ ਸਾਹਮਣੇ ਖੜੇ ਹੋਣਾ ਅਤੇ ਕਹਿਣਾ, ਓ ਮਾਈ ਗੋਡ, ਤੂੰ ਆਪਣੇ ਆਪ ਨੂੰ ਧੋਖਾ ਨਹੀਂ ਦੇ ਸਕਦਾ, ਦੁਨੀਆ ਨੂੰ ਦੇ ਸਕਦਾ। ਚਿਤਵਤ ਰਿਹਾ ਠਗੌਰ, ਨਾਨਕ ਫਾਸੀ ਗੱਲ ਭਰੀ, ਹੁਣ ਤੂੰ ਪੈੜ ਸੋਚਦਾ ਰਹੇਗਾ, ਫਾਸੀ ਪਈ ਰਹੇਗੀ, ਪੈੜ ਸੋਚਦਾ ਰਹੇਗਾ। ਨਰ ਚਾਹਤ ਕੁਛ ਔਰ, ਆਪਣਾ ਹੁਕਮ ਚਾਹੁੰਦਾ ਹੈ ਮਨੁੱਖ, ਆਪਣੀ ਮਰਜ਼ੀ ਚਾਹੁੰਦਾ, ਇਹਦੀ ਮਰਜ਼ੀ ਚੱਲਦੀ ਨਹੀਂ ਹੈ ਅਤੇ ਇਸ ਕਾਰਨ ਇਸ ਨੂੰ ਫਾਈ ਪਈ ਰਹਿੰਦੀ ਹੈ। ਹਾਏ ਮਤੇ ਸੁਨਾਮੀ ਨਾ ਆ ਜਾਏ, ਹਾਏ ਮਤੇ ਭੁਚਾਲ ਨਾ ਆ ਜਾਏ, ਡਰ ਦੀ ਫਾਈ। ਰੱਬ ਜੀ ਭੁਚਾਲ ਨਾ ਲਿਆਉਣਾ, ਰੱਬ ਜੀ ਮੁੜ ਕੇ ਸੁਨਾਮੀ ਨਾ, ਰੱਬ ਜੀ ਬਾਰਿਸ਼ ਨਾ ਹੋਵੇ, ਮੇਰੀ ਧੀ ਦਾ ਵਿਆਹ, ਮੈਂ ਨੰਗੇ ਪੈਰ ਗੁਰਦੁਆਰੇ ਜਾਂਦਾ, ਬਾਰਿਸ਼ ਬਿਲਕੁਲ ਨਹੀਂ ਹੋਣੀ ਚਾਹੀਦੀ, ਮੇਰੀ ਧੀ ਦਾ ਵਿਆਹ ਹੈ। ਡਿਕਟੇਸ਼ਨ ਦੇ ਰਿਹਾ ਨਾ ਰੱਬ ਜੀ, ਕਹਿਲੇ ਮਿੱਟੀ ਨਾ ਹੋਵੇ, ਹੋਰਨਾਂ ਨੇ ਮੇਰੇ ਮੁਤਾਬਕ ਨਹੀਂ ਜੀਵਨ ਜੀਵਿਆ, ਸਾਰੇ ਮੇਰੇ ਮੁਤਾਬਕ ਚੱਲਣ, ਸਾਰਾ ਧਰਮ ਵੀ ਮੇਰੇ ਮੁਤਾਬਕ ਚੱਲੇ, ਸਾਰਾ ਗੁਰਦੁਆਰਾ ਮੰਦਰ ਮਸਜਿਦ ਵੀ ਮੇਰੇ ਮੁਤਾਬਕ ਚੱਲੇ, ਸਾਰਾ ਘਰ ਵੀ ਮੇਰੇ ਮੁਤਾਬਕ ਚੱਲੇ, ਸੜਕ 'ਤੇ ਮੈਂ ਜਾਵਾਂ ਅਤੇ ਸਾਰਾ ਟ੍ਰੈਫਿਕ ਵੀ ਮੇਰੇ ਮੁਤਾਬਕ ਚੱਲੇ, ਸਭ ਕੁਛ ਮੇਰੇ ਮੁਤਾਬਕ ਹੋਵੇ, ਨਰ ਚਾਹਤ ਕੁਛ ਔਰ, ਹੋ ਕੁਛ ਹੋਰ ਜਾਂਦਾ। ਇਹ ਜਿਹੜਾ ਆਪਣੀ ਮਨ ਮਰਜ਼ੀ ਕਰਾਉਣਾ ਚਾਹੁੰਦਾ ਇਹ ਫਾਈ ਹੈ, ਮਰਨ ਤੋਂ ਬਾਅਦ ਜਮ੍ਹਾਂ ਦੀ ਫਾਈ ਪਏਗੀ ਕਿ ਪਤਾ ਨਹੀਂ, ਪੈਂਦੀ ਹੋਣੀ, ਮੈਨੂੰ ਕੋਈ ਹੱਕ ਨਹੀਂ ਮੈਂ ਉਹਨੂੰ ਕੈਂਸਲ ਕਰਾਂ, ਪੈਂਦੀ ਹੋਣੀ। ਮੁਬਾਰਕ ਉਹਨਾਂ ਲੋਕਾਂ ਨੂੰ ਜਿਹੜੇ ਮਰਨ ਤੋਂ ਬਾਅਦ ਵਾਲਾ ਜਮ ਸਮਝਦੇ ਨੇ ਸਿਰਫ, ਪਰ ਅਸੀਂ ਬੇਨਤੀ ਕਰ ਰਹੇ ਹਾਂ ਹੁਣੇ ਇੱਕ ਜਮ ਹੈ, ਇਹੀ ਫਾਈ। ਇਹ ਹੋਮੇ ਦੇ ਕਾਰਨ ਆਉਂਦੀ ਹੈ, ਇਸੀ ਹੋਮੇ ਦੇ ਹੰਕਾਰ ਦੀ ਸਾਰੀ ਕਹਾਣੀ ਚੱਲ ਰਹੀ ਹੈ। ਬੱਚੇ ਮੇਰੇ ਅੱਖ ਨਹੀਂ ਲੱਗਦੇ, ਬਸ ਇਸੀ ਗੱਲ 'ਚ ਅਸੀਂ ਦੁਖੀ ਹਾਂ। ਪਾਰਕ 'ਚ ਬੈਠਾਂਗੇ ਤਾਂ ਲੋਕਾਂ ਨਾਲ ਗੱਲ ਕਰਾਂਗੇ, ਪਾਰਟੀ 'ਚ ਬੈਠਾਂਗੇ ਤਾਂ ਗੱਲ ਕਰਾਂਗੇ, ਕਿਸੇ ਭੈਣ ਨਾਲ ਜਾਂ ਕਿਸੇ ਹੋਰ ਨਾਲ, ਦੋਸਤ ਮਿੱਤਰ ਨਾਲ ਗੱਲ ਕਰਾਂਗੇ। ਅੱਜ ਕੱਲ੍ਹ ਬੱਚੇ ਵਿਗੜ ਗਏ ਨੇ, ਕਹਿਣਾ ਬਿਲਕੁਲ ਨਹੀਂ ਮੰਨਦੇ ਨੇ, ਮੈਂ ਹੀ ਤਾਂ ਇੱਕ ਫੰਨੇ ਖਾਫਲਾ ਤੂੰ ਨਾ, ਮੇਰਾ ਕਹਿਣਾ ਸਾਰੀ ਦੁਨੀਆ ਮੰਨੇ, ਸਾਰੀ ਸ੍ਰਿਸ਼ਟੀ ਮੰਨੇ, ਅਤੇ ਜਿੱਥੇ ਮੇਰਾ ਕਹਿਣਾ ਨਾ ਮੰਨਿਆ ਜਾਏ ਉੱਥੇ ਮੈਂ ਫਿਰ ਕਲਯੁੱਗ ਵਰਤਾ ਦਿੰਦਾ। ਮੈਨੂੰ ਇਹ ਫਾਈ ਤੰਗ ਕਰ ਰਹੀ ਹੈ, ਬਿਜ਼ਨਸ ਮੇਰੇ ਮੁਤਾਬਿਕ ਹੋਣਾ ਚਾਹੀਦਾ। ਸਮਾਜ ਵਿੱਚ ਜਿਤਨੇ ਰੀਤ ਰਿਵਾਜ਼ ਨੇ, ਜੇਕਰ ਉਹ ਗਲਤ ਨੇ ਔਰ ਮੈਨੂੰ ਪਸੰਦ ਨੇ ਤਾਂ ਉਹ ਜ਼ਰੂਰ ਹੋਣੇ ਚਾਹੀਦੇ ਹਨ, ਭਾਵੇਂ ਧਾਰਮਿਕ ਪਰਦੇ ਹੇਠਾਂ ਕਰਨੇ ਪੈਣ। ਇਸੇ ਕਰਕੇ ਤੁਸੀਂ ਨੋਟਿਸ ਕਰਨਾ, ਬੜੇ ਸਾਰੇ ਲੋਕ ਧਰਮ ਦੇ ਨਾਂ ਹੇਠਾਂ ਵਿਆਹ ਸ਼ਾਦੀ ਦੇ, ਜੰਮਣ ਮਰਨ ਦੇ ਰੀਤ ਰਿਵਾਜ਼ ਕਰੀ ਜਾਂਦੇ ਨੇ, ਤਾਂ ਉਹ ਉਹਨਾਂ ਦਾ ਬੱਚਾ ਸਮਝਦਾ ਹੈ ਸ਼ਾਇਦ ਇਹੀ ਉਹ ਧਰਮ ਹੈ। ਟੂ ਫੁਲਫਿਲ ਆਲ ਦੀਜ਼ ਸੈਰੇਮਨੀਜ਼ ਔਰ ਸੋ ਕਾਲਡ ਰਿਚੁਅਲਸ ਇਜ਼ ਧਰਮ, ਉਹ ਇਹ ਸਮਝ ਲੈਂਦਾ ਇਹ ਧਰਮ ਹੈ। ਨਰ ਚਾਹਤ ਕੁਛ ਔਰ, ਔਰ ਹੈ ਕੀ ਔਰ ਹੈ ਭਈ, ਚਿਤਵਤ ਰਿਹਾ ਠਗੌਰ, ਇਹਦਾ ਮਤਲਬ ਜਦੋਂ ਅਸੀਂ ਠੱਗੀ ਬਾਰੇ, ਜਦੋਂ ਅਸੀਂ ਦੂਜੇ ਨੂੰ ਫੂਲ ਕਰਨ ਬਾਰੇ, ਜਦੋਂ ਅਸੀਂ ਦੂਜਿਆਂ ਨੂੰ ਮੈਨੂਪਲੇਟ ਕਰਨ ਵਾਸਤੇ, ਜਦੋਂ ਅਸੀਂ ਐਕਸਪਲੋਇਟ ਕਰਨ ਵਾਸਤੇ, ਜਦੋਂ ਅਸੀਂ ਕੁਛ ਵੀ ਚੰਗਾ ਕਰਕੇ ਉਹਦੇ ਇਵਜ਼ ਵਿੱਚ ਰੱਬ ਜੀ ਕੋਲੋਂ ਜਾਂ ਲੋਕਾਂ ਕੋਲੋਂ ਆਪਣਾ ਕਰਾਉਣ ਵਾਸਤੇ ਕੁਛ ਵੀ ਕਰਦੇ ਹਾਂ, ਠਗੌਰੀ ਹੈ। ਅੱਜ ਅੱਗੇ ਕਹਿੰਦੇ ਨੇ, ਯਤਨ ਬਹੁਤ ਸੁੱਖ ਕੇ ਕੀਏ, ਦੁੱਖ ਕੋ ਕੀਓ ਨਾ ਕੋਏ, ਕਹੋ ਨਾਨਕ ਸੁਣ ਰੇ ਮਨਾ, ਹਰ ਭਾਵ ਹੈ ਸੋ ਹੋਏ। ਹਰ ਕੋਈ ਸੁੱਖ ਮੰਗਦਾ, ਪਰ ਗੁਰੂ ਪਾਤਸ਼ਾਹ ਕਹਿੰਦੇ ਨੇ ਸੁੱਖ ਮੰਗਤ ਦੁੱਖ ਅੱਗੇ ਆਵੇ, ਤੂੰ ਜਿੰਨੇ ਸੁੱਖ ਮੰਗਦਾ ਦੁੱਖ ਅੱਗੇ ਆ ਜਾਂਦਾ, ਇਸ ਕਰਕੇ ਤੂੰ ਇਹਨਾਂ ਤੋਂ ਉੱਪਰ ਉੱਠ, ਆਪਣੇ ਅੰਤਰ ਆਤਮੇ ਦਾ ਸੁੱਖ ਲੱਭ। ਅੰਤਰ ਆਤਮੇ ਦਾ ਸੁੱਖ ਨਹੀਂ ਹੋਏਗਾ ਨਾ ਤਾਂ ਤੇਰੇ ਕੋਲ ਪੈਸਾ, ਕਾਰ, ਬਿਜ਼ਨਸ, ਨੌਕਰੀ ਸਾਰੀ ਤੇਰੀ ਅੰਪਾਇਰ ਹੋਏਗੀ, ਲੇਕਿਨ ਜਿਹੜਾ ਮਰਜ਼ੀ ਬੰਦਾ ਜਾਂਦਾ, ਅਸੀਂ ਇੰਜੀਨੀਅਰਿੰਗ 'ਚ ਪੜ੍ਹਦੇ ਸਾਂ ਕਿ ਜਿੱਥੇ ਪਹਾੜੀ ਤੋੜਨੀ ਹੋਵੇ ਉੱਥੇ ਡਾਇਨਾਮਾਈਟ ਲਗਾਇਆ ਜਾਂਦਾ, ਤਾਂ ਡਾਇਨਾਮਾਈਟ ਲੱਗਾ ਰਹੇਗਾ, ਲਗਾ ਰਹੇਗਾ, ਲਗਾ ਹੀ ਰਹੇਗਾ, ਜਦੋਂ ਤੱਕ ਉਹਨੂੰ ਤੀਲੀ ਨਾ ਲਾਓ ਪਹਾੜੀ ਟੁੱਟਦੀ ਨਹੀਂ ਹੈ। ਅਤੇ ਮੈਂ ਇਹ ਅਪਸੈਟ ਹੋਣ ਵਾਲੀ ਫਾਈ ਦਾ ਜਿਹੜਾ ਡਾਇਨਾਮਾਈਟ ਸਾਡੇ ਅੰਦਰ ਲੱਗਾ ਹੋਇਆ, ਨੋ ਪ੍ਰੋਬਲਮ, ਪਰ ਜੋ ਹੀ ਜ਼ਰਾ ਜਿਹਾ ਕੋਈ ਕੁਛ ਕਰੇ, ਪਤੀ, ਪਤਨੀ, ਨੂੰ, ਸੱਸ, ਵੋਟੀ, ਬੱਚੇ, ਨੌਕਰ, ਚਾਕਰ ਜਾਂ ਸੜਕ 'ਤੇ ਜਾਣ ਵਾਲਾ, ਠੇਲੇ ਵਾਲਾ, ਰਿਕਸ਼ੇ ਵਾਲਾ, ਕੋਈ ਵੀ ਕੁਛ ਵੀ, ਤਾਂ ਫਿਰ ਸਾਡਾ ਉਹ ਡਾਇਨਾਮਾਈਟ ਦੇ ਕਾਰਨ ਉਹਨੂੰ ਕਿਸੇ ਨੇ ਤੀਲੀ ਲਾ ਦਿੱਤੀ। ਤਾਂ ਹੀ ਅਸੀਂ ਕਹਿੰਦੇ ਹਾਂ ਮੈਂ ਬੜਾ ਸੁਖੀ ਹੋਣਾ ਸੀ, ਮੈਂ ਬੜੇ ਧਾਰਮਿਕ ਹੋਣਾ ਸੀ, ਮੈਂ ਬੜਾ ਕਾਮਯਾਬ ਹੋਣਾ ਸੀ ਜੇ ਮੇਰਾ ਫਲਾਣੀ ਜਗ੍ਹਾ ਵਿਆਹ ਨਾ ਹੋਇਆ ਹੁੰਦਾ। ਹਰ ਪਤੀ ਕਹਿ ਰਹਿੰਦਾ ਪਤਨੀ ਗਲਤ ਮਿਲੀ, ਹਰ ਪਤਨੀ ਕਹਿ ਰਹਿੰਦੀ ਹਰ ਨੂੰ ਕਹਿ ਰਹੀ ਹੁੰਦੀ ਹੈ ਸੱਸ ਗਲਤ ਮਿਲੀ, ਹਰ ਸੱਸ ਕਹਿ ਰਹੀ ਨੂੰ ਗਲਤ, ਹਰ ਬੱਚੇ ਕਹਿ ਰਹਿੰਦੇ ਨੇ ਮਾਂ ਪਿਓ ਗਲਤ ਮਿਲੇ ਨੇ। ਇਸ ਤਰੀਕੇ ਨਾਲ ਅਸੀਂ ਸਾਰੇ ਨਾ ਬਲੇਮ ਦੂਜਿਆਂ 'ਤੇ ਲਾ ਦਿੰਦੇ ਹਾਂ, ਕਿਉਂਕਿ ਦੂਜਿਆਂ ਨੇ ਜ਼ਰਾ ਜੀ ਤੀਲੀ ਲਾਈ ਸਾਡਾ ਡਾਇਨਾਮਾਈਟ ਸਾਰਾ ਫਟ ਜਾਂਦਾ। ਸੋ ਡਾਇਨਾਮਾਈਟ ਅੰਦਰ ਹੈ, ਇਹਦੀ ਸੋਚੋ। तीली लाण वाले दा ते बाण है। जे तीली लाण वाला तीली ना लाए तो डायनामाइट तो तेरे अंदर है ना। थिंक अबाउट दैट। तू अपने सुख दा जतन कर, इतना अपने आप नूं स्ट्रोंग बना लै दैट नोबडी कैन मेक यू अपसैट। किसी दे कारण अपसैट ना होए। अपने सुख दे जतन कीते नहीं, अपने भी दुख दे जतन कर ले, दूजे दे दुख दे भी कर ले, लेकिन जतन बहुत सुख के किए। तो मैं सोच रहा सी असीं इसनूं कंपेयर करके देखिए। असी मटीरियलिस्टिक वर्ड नूं प्राप्त करन दे सारे जतन कीते ने। वी थॉट इहदे चों सुख मिलेगा, उहदे चों शरीरक सुख मिल सकता है, आत्मक नहीं मिल सकता। एयर कंडीशन दे विच बैठ के भी तू सड़दा कुड़दा रहेगा। ये मटीरियलिस्टिक सुख दे तू जतन कीते, पर दुख को क्यों ना कोए। हुण जरा सोचिए, दुख दे मैंने की होए। फिर कभी कोई ये कहेगा कि भई दुख दा जतन करना चाहिए, भी मकान बनाओ ही ना, ठंड च बाहर बैठे रहो। कभी कोई कहेगा रोटी कमाओ ही ना, दुख दा जतन करो, भी भुख लगेगी और दुखी होवांगे। कभी कोई कहेगा भई पैसों नाल बूट खरीद के लाओ ही ना, नंगे पैर जाओगे चुभनगे। ये दुख दे जतन ने नहीं, ये दुख दा जतन ना कोई आत्मक उच्ची अवस्था करन वास्ते एक पासे ध्यान दवा रहे ने। कित्थों कदे पढ़ के देखो, दुख दारू सुख रोग पिया, जां सुख ताम ना होई। ये ताम की है? तामसी बुद्धि। ताम की है? हंकार। ओ वाला सुख जिदे विच हंकार अते हंकार दूल्हे दे सारे बराती तंग नहीं करदे ने, ऐसे वाला सुख लभ लै। बाहरले मटीरियल सुख तैनू फिर चैन देंगे, फिर ये हेल्प करनगे, लेकिन जे बाहरले मटीरियल सुख तू दुनिया भर दे सारे प्राप्त कर ले, तो उन्होंने सारे दे प्राप्त करन तो बाद भी तू सुखी नहीं हो सकेगा। जिवें अलैगजेंडर नू सिकंदर नू डायजनीज ने कह दिता, और नदी किनारे पिया होया, तो उहनू पुछदा कित्थे जा रहा, कहिंदा मैं फतेह करन जा रहा फलाना देश। कहिंदा फिर की करेंगा? कहिंदा फिर फलाना देश। कहिंदा फिर की करेंगा? फिर फलाना देश। फिर की करेंगा? कहिंदा सारी दुनिया फतेह करेंगा। कहिंदा सारी दुनिया फतेह करके की करेंगा? कहिंदा फिर आराम नाल बैठांगा। डायजनीज कहिंदा मैं फिर आराम नाल बैठा हुआ। वी आर ऑलरेडी सिटिंग आराम नाल। लोग सोची जा रहे हैं वो फलाना बड़ा पहुँचा हुआ अमीर है, फलाने बड़े अमीर ने। पता ही नहीं पहुंचे दी की डेफिनेशन है, कितना अमीर बनना है इहदा पता ही नहीं है। क्यों? क्योंकि सिकंदर वांगू अलैगजेंडर वांगू सारी दुनिया फतेह करके आराम नाल बवांगे। वो आराम फिर ग्रेवयार्ड ही है, फिर आराम नहीं मिलता। ये समझ आ जाए सुख दई। तो गुरु पातशाह कहिंदे ने श्लोक महला पहला, दुख दारू सुख रोग पिया। एक दुनिया विच नोशन है जिस नोशन नू गुरु पातशाह नहीं मनते ने, पर वो नोशन ये है, जदों तक जी मारा नाना पैण, ओ जदों तक इस मनुख नू कोई खुशियां विच दुख ना ना लगन, तो यह सीधे राह नहीं पैंदा। कदे पुछो गुरु नानक पातशाह नू, उन्हां नू कोई दुख लगे सन जो इस राह पे हुए सन? कदे गुरु अर्जन पातशाह जी ने पूछो, उन्होंने कोई दुख लगे हुए सन जो सीधे राह पे सन? गुरुआ प्रतीक बनाओ, अपने माइलस्टोन बनाओ। कबीर साहब नू देखो, ये सारे सीधे राह इस करके नहीं पे ने कि दुख लग गए सन इन्हों के जीवन में, कोई एक्सीडेंट हो गया सी तां करके नहीं। ऐसे वाले फोके बैराग उदास नू मजबूरी वाला सच प्राप्त करना कहते हैं, जो असी बना के बैठे हाँ जी। जदों जिंदगी विच कदे दुख आए, वो अच्छा दुख दे कारण सिद्धे रहा पिया, एवें नहीं सी पैना। पर गुरु पातशाह कुछ होर कह रहे ने। गुरु पातशाह कह रहे ने, दुख दारू सुख रोग पिया दा मतलब है, जे तू दुनियावी मटीरियलिस्टिक दुनिया दे सुखां नू पिया रहेगा ते इना दे नाल तैनू रोग लगणगे। पर दुख दारू की है? दुख दारू है जदों तू सीधे पासे टुरदा है, जदों तू सच बोलता है, जदों तू स्पिरिचुअल जीवन जींदा है, उस वेले तैनू जड़ियाँ अड़चना आदियां ने, ये दुख है, ते उसनू तू सहारदा है। लोकी कहते ना, बरादरी की कहेगी जे इन्ने लोकी ना बुलाए, हाय समाज की कहेगा, हाय दुनिया की कहेगी। जदों असी समाज की कहेगा दुनिया की कहेगी, ये वाला दुख नहीं सहार सकते, इसे करके तो झूठ नाल चमड़े रहिंदे आ। सो दुख की डेफिनेशन ये निकली, When you are making efforts to live on truth, सच उत्ते तू जीता है, तो वह जीण के कारण तेनों बाहरलिया जड़िया अड़चना आदियां ने, वह अड़चना का ना दुख रख लवो, ਉਹਨਾਂ ਨੂੰ ਤੂੰ ਸਰਪਾਸ ਕਰੀ ਜਾਂਦਾ ਖਿੜੇ ਮੱਥੇ ਆਪਣੇ ਦ੍ਰਿੜ ਇਰਾਦੇ ਦੇ ਨਾਲ। ਇਹ ਦਾਰੂ ਬਣ ਜਾਂਦਾ ਹੈ, ਇਹ ਤੇਰੇ ਜੀਵਨ ਨੂੰ ਉੱਚੇ ਕਰਨ ਦੀ ਦਵਾਈ ਬਣ ਜਾਂਦਾ ਹੈ। ਵਰਨਾ ਤੂੰ ਮਟੀਰੀਅਲਿਸਟਿਕ ਵਰਲਡ ਦਾ ਸੁੱਖ ਪ੍ਰਾਪਤ ਕਰਨਾ ਚਾਹੁੰਦਾ, ਸੁੱਖ ਰੋਗ ਪਿਆ ਹੋ ਜਾਂਦਾ ਹੈ। ਜਦੋਂ ਅਸੀਂ ਆਰਾਮ ਦੇ ਨਾਲ ਪੈਰ 'ਤੇ ਪੈਰ ਰੱਖ ਕੇ ਬੈਠੇ ਹੁੰਦੇ ਹਾਂ ਮੰਜੇ 'ਤੇ, ਕਮਰ ਡਿੰਗੀ ਕਰਕੇ ਟੇਢਾ ਸਿਰਹਾਣਾ ਰੱਖ ਕੇ ਟੀਵੀ ਦੇਖ ਰਹੇ ਹੁੰਦੇ ਹਾਂ, ਸਾਨੂੰ ਸਰਵਾਈਕਲ ਸਾਡੀ ਬੈਕ ਨੂੰ ਪ੍ਰੋਬਲਮ, ਅਤੇ ਉਸ ਤੋਂ ਬਾਅਦ ਕਹਿੰਦੇ ਆ ਓਏ ਰਾਮੂ ਦੁੱਧ ਲੈ ਕੇ ਆ, ਅਤੇ ਰਾਮੂ ਬਾਰ ਬਾਰ ਸਾਡੇ ਵਾਸਤੇ ਦੁੱਧ ਲੈ ਕੇ ਆਉਂਦਾ, ਫੁਲਕੇ ਲੈ ਕੇ ਆਉਂਦਾ। ਰਾਮੂ ਦੀ ਸੈਰ ਔਰ ਐਕਸਰਸਾਈਜ਼ ਹੋ ਗਈ, ਅਸੀਂ ਉੱਠ ਕੇ ਬਟਨ ਵੀ ਨਹੀਂ ਬੰਦ ਕਰ ਸਕਦੇ ਕਿਉਂਕਿ ਰਿਮੋਟ ਸਾਡੇ ਕੋਲ ਹੈ। ਹੁਣ ਸਾਡੇ ਵਾਸਤੇ ਸੁੱਖ ਰੋਗ ਬਣ ਜਾਏਗਾ, ਸਾਡਾ ਕੋਲੈਸਟਰੋਲ ਵੀ ਵਧੇਗਾ, ਸਾਡਾ ਸਭ ਦਾ ਵਧਿਆ ਹੋਇਆ, ਸਾਡੀ ਹਾਰਟ ਪ੍ਰੋਬਲਮ ਵੀ ਹੋਏਗੀ, ਸਾਨੂੰ ਸਾਰੀਆਂ ਪ੍ਰੋਬਲਮ, ਸੁੱਖ ਰੋਗ ਪਿਆ ਹੋ ਜਾਏਗਾ। ਜਿਤਨਾ ਆਪਣੇ ਬੱਚੇ ਨੂੰ ਦੁੱਧ ਚੂਰੀ ਛੁਹਾਰੇ ਖਵਾਵਾਂਗੇ, ਉਹਦੀਆਂ ਹੱਡੀਆਂ ਤਾਂ ਪੱਕੀਆਂ ਹੋਣਗੀਆਂ, ਪਰ ਉਹਦੀ ਅਕਲ ਕੋਲੈਸਟਰੋਲ ਭਰੀ ਹੋ ਜਾਏਗੀ। ਉਹਨੂੰ ਅਸੀਂ ਡਿਵਾਈਨ ਨੌਲੇਜ ਨਾਲ ਦੇਣੀ ਹੈ, ਉਹ ਅਸੀਂ ਦੇਣ ਨੂੰ ਤਿਆਰ ਨਹੀਂ। ਸੁੱਖ ਰੋਗ ਪਿਆ, ਜੇ ਅਸੀਂ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਮਾਇਆ ਉਹਨਾਂ ਦੇ ਨਾਂ 'ਤੇ ਫਿਕਸ ਡਿਪੋਜ਼ਿਟ ਕਰਾ ਦੇਵਾਂਗੇ, ਸਭ ਕੁਝ ਕਰ ਲਾਂਗੇ, ਸਾਡੀ ਬੱਚੀ ਦੀ ਆਪਣੇ ਪਤੀ ਨਾਲ ਮੀਨਸ ਸਾਡੇ ਜਵਾਈ ਨਾਲ ਬਣੇਗੀ ਨਹੀਂ, ਕਿਉਂਕਿ ਉਹਨੂੰ ਇਹ ਹੰਕਾਰੇਗਾ ਮੈਂ ਐਡਜਸਟਮੈਂਟ ਨਹੀਂ ਕਰਨੀ, ਤੂੰ ਵੈਸੇ ਕਰੋਗੇ ਤਾਂ ਮੈਂ ਘਰ ਚਲੀ ਜਾਊਂਗੀ। ਸੁੱਖ ਰੋਗ ਪਿਆ ਬਣ ਜਾਏਗਾ। ਸਿਕਿਉਰਿਟੀ ਉਹਦੀ ਲੱਭਣੀ ਹੈ, ਸਿਕਿਉਰਿਟੀ ਉਹਦੀ ਦੁਨਿਆਵੀ ਕਮਾਈਆਂ 'ਚੋਂ ਨਹੀਂ, ਸਿਕਿਉਰਿਟੀ ਉਹਦੀ ਆਤਮਕ ਚੈਨ ਲੱਭਣ 'ਚੋਂ ਹੈ। ਐਸਾ ਸੁੱਖ ਲੱਭ ਲੈ ਜਾਂ ਸੁੱਖ ਤਾਮ ਨਾ ਹੋਈ, ਐਸੇ ਵਾਲੇ ਯਤਨ ਕਰਿਆ ਕਰ। ਯਤਨ ਬਹੁਤ ਸੁੱਖ ਕੇ ਕੀ ਹੈ, ਦੁੱਖ ਕੋ ਕੀ ਉਹਨਾਂ ਕੋਏ, ਪਰ ਤੈਨੂੰ ਨਹੀਂ ਪਤਾ ਹਰ ਭਾਵੇਂ ਸੋ ਹੋਏ। ਜੋ ਰੱਬ ਜੀ ਨੂੰ ਪਾਉਂਦਾ, ਰੱਬ ਜੀ ਨੂੰ ਪਾਉਂਦਾ ਮਜਬੂਰੀ ਨਹੀਂ ਮੰਨਣਾ, ਰੱਬ ਜੀ ਨੂੰ ਪਾਉਣ ਦਾ ਮਤਲਬ ਹੁੰਦਾ ਦ ਲਾਜ਼ ਆਫ ਨੇਚਰ ਇਜ਼ ਵਿਲ ਆਫ ਗੋਡ। ਇਸ ਸਿਸਟਮ ਦੇ ਵਿੱਚ ਜੋ ਰੱਬੀ ਨਿਯਮ ਨੇ ਉਹ ਬਦਲਦੇ ਨਹੀਂ ਨੇ, ਉਹਨੂੰ ਹਰ ਭਾਵੈ ਕਹਿੰਦੇ ਨੇ। ਜਿਉਂ ਭਾਵੈ ਤੇ ਉਹ ਰੱਖ ਲੈ। ਇਹ ਪੰਕਤੀ ਭਾਵੇਂ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਹੈ, ਪਰ ਅਰਦਾਸ ਵਿੱਚ ਅਸੀਂ ਕਹਿੰਦੇ ਹਾਂ ਤੇਰੇ ਭਾਣੇ ਸਰਬੱਤ ਦਾ ਭਲਾ। ਇਹਦਾ ਮਤਲਬ ਪਤਾ ਕੀ ਹੁੰਦਾ, ਤੇਰੇ ਭਾਣੇ ਵਿੱਚ, ਤੇਰੇ ਨਿਯਮ ਰਜ਼ਾ ਸਿਸਟਮ ਵਿੱਚ, ਤੇਰਾ ਜਿਹੜਾ ਇਸ ਕੁਦਰਤ ਵਿੱਚ ਨਿਯਮ ਚੱਲ ਰਿਹਾ ਨਾ, ਉਹਦੇ ਵਿੱਚ ਸਭ ਦਾ ਭਲਾ ਹੀ ਹੁੰਦਾ। ਇਹ ਗੱਲ ਵੱਖਰੀ ਹੈ ਕਿ ਤੇਰੇ ਗ੍ਰੈਵੀਟੇਸ਼ਨਲ ਸਿਸਟਮ ਦੇ ਵਿੱਚ ਭਲਾ ਹੁੰਦਾ, ਲੇਕਿਨ ਕੋਈ ਮਨੁੱਖ ਇਹਦੇ ਉਲਟ ਚੋਰੀ ਕਰਕੇ ਚੌਥੀ ਮੰਜ਼ਿਲ ਤੋਂ ਛਾਲ ਮਾਰੇ, ਕੋਈ ਸੁਸਾਈਡ ਵਾਸਤੇ ਛਾਲ ਮਾਰੇ, ਤਾਂ ਉਹਨੇ ਆਪਣਾ ਨੁਕਸਾਨ ਆਪ ਕੀਤਾ। ਪਰ ਤੇਰੇ ਸਾਰੇ, ਤੇਰੇ ਭਾਣੇ ਸਰਬੱਤ ਦਾ ਭਲਾ, ਸੋ ਰੱਬ ਕਦੇ ਵੀ ਕਿਸੇ ਦਾ ਬੁਰਾ ਨਹੀਂ ਕਰਦਾ ਹੈ। ਕਾਸ਼ ਇਹ ਵਾਲਾ ਫੰਡਾਮੈਂਟਲ ਸਾਨੂੰ ਸਮਝ ਆ ਜਾਏ ਕਿ ਰੱਬ ਜੀ ਮਿੱਠ ਬੋਲੜੇ ਹਨ, ਉਹ ਕਦੇ ਨਾ ਬੋਲੇ ਕੌੜਾ ਹਨ, ਕੌੜਾ ਬੋਲ ਨਾ ਜਾਣੇ, ਉਹਨਾਂ ਦੇ ਭਾਣੇ ਵਿੱਚ ਕੌੜਾ ਬੋਲ ਹੈ ਹੀ ਨਹੀਂ ਹੈ। ਹੀ ਇਜ਼ ਨੈਵਰ ਡੂਇੰਗ ਐਨੀਥਿੰਗ ਡਿਸਟਰਕਟਿਵ, ਹੀ ਔਰ ਸ਼ੀ ਔਰ ਰੱਬ ਜੀ, ਜੈਂਡਰ ਤਾਂ ਅਸੀਂ ਪਾ ਹੀ ਨਹੀਂ ਸਕਦੇ ਹਾਂ ਰੱਬ ਜੀ ਦਾ, ਪਰ ਮੈਂ ਸ਼ੀ ਜਾਣ ਕੇ ਬੋਲ ਰਿਹਾ ਕਿਉਂਕਿ ਲੋਕਾਂ ਨੇ ਸਿਰਫ ਮਰਦਾਨਗੀ ਰਾਜ ਵਿੱਚ ਰੱਬ ਜੀ ਨੂੰ ਹੀ ਬਣਾਇਆ ਹੋਇਆ। ਇਸ ਕਰਕੇ ਗੁਰੂ ਪਾਤਸ਼ਾਹ ਕਹਿੰਦੇ ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ। ਗੁਰੂ ਪਾਤਸ਼ਾਹ ਵਾਸਤੇ ਰੱਬ ਜੀ ਦਾ ਕੋਈ ਜੈਂਡਰ ਨਹੀਂ ਹੈ, ਰੱਬ ਜੀ ਰੱਬ ਜੀ ਨੇ। ਔਰ ਰੱਬ ਜੀ ਕੀ ਨੇ, ਇਸ ਕਾਇਨਾਤ ਦਾ ਨਿਯਮ ਸਿਸਟਮ ਹਰ ਭਾਵ ਹੈ। ਸੋ ਹੋਏ ਇਹ ਮਨੁੱਖ ਤੂੰ ਹਰ ਭਾਵੈ ਨੂੰ ਠੀਕ ਤਰੀਕੇ ਨਾਲ ਰੋਜ਼ ਰੋਜ਼ ਸਮਝਦਾ ਜਾਏ, ਤੈਨੂੰ ਆਤਮਕ ਚੈਨ ਆ ਜਾਏਗਾ, ਸੁੱਖ ਆ ਜਾਏਗਾ। ਜਗਤ ਭਿਖਾਰੀ ਫਿਰਤ ਹੈ ਸਭ ਕੋ ਦਾਤਾ ਰਾਮ, ਕਉ ਨਾਨਕ ਮਨ ਸਿਮਰ ਤੈ ਪੂਰਨ ਹੋਵੇ ਕਾਮ। ਭਿਖਾਰੀ ਦਾ ਮਤਲਬ ਦੁਨੀਆ ਸਮਝ ਲੈਂਦੀ ਹੈ, ਜਿਵੇਂ ਕਹਾਣੀ ਆਮ ਸੁਣਾਈ ਜਾਂਦੀ ਹੈ ਕਿ ਇੱਕ ਮੰਗਤਾ ਗਿਆ, ਉਹ ਸ਼ਾਹਜਹਾਂ ਦੇ ਦਰਬਾਰ 'ਚ ਗਿਆ, ਉਹਨੇ ਕਿਹਾ ਤੂੰ ਕੱਲ੍ਹ ਆਈ, ਪਰ ਦੂਜੇ ਦਿਨ ਜਦੋਂ ਸਵੇਰੇ ਗਿਆ ਅਤੇ ਸ਼ਾਹਜਹਾਂ ਅੱਗੇ ਖੁਦਾ ਕੋਲੋਂ ਮੰਗ ਰਿਹਾ ਸੀ, ਉਹਨੇ ਕਿਹਾ ਫਿਰ ਠੀਕ ਹੈ ਮੈਂ ਤੇਰੇ ਕੋਲੋਂ ਨਹੀਂ ਮੰਗਦਾ, ਫਿਰ ਤੂੰ ਜਿਹਦੇ ਕੋਲ ਮੰਗ ਰਿਹਾ ਮੈਂ ਉਹਦੇ ਕੋਲੋਂ ਹੀ ਮੰਗਾਂਗਾ। ਇਹਦੇ ਨਾਲ ਇੰਜ ਲੱਗਦਾ ਵੀ ਸਾਰੀ ਦੁਨੀਆ ਰੱਬ ਜੀ ਕੋਲੋਂ ਮੰਗਦੀ ਰਹਿੰਦੀ ਹੈ, ਜਗਤ ਭਿਖਾਰੀ ਫਿਰਦਾ। ਇਹ ਸਾਰੀ ਦੁਨੀਆ ਨੇ ਸਮਝ ਲਿਆ ਵੀ ਸਾਰੀ ਦੁਨੀਆ ਰੱਬ ਜੀ ਦੇ ਦਰ 'ਤੇ ਮੰਗਤਾ ਹੈ, ਭਿਖਾਰੀ ਹੈ। ਪਰ ਆਤਮਕ ਚੈਨ ਜੇਕਰ ਅਸੀਂ ਸਮਝ ਲਈਏ ਤਾਂ ਪਤਾ ਲੱਗਦਾ ਹੈ ਕਿ ਆਤਮਕ ਚੈਨ ਰੱਬੀ ਇੱਕ ਮਿਕਤਾ ਵਾਸਤੇ ਹਰ ਮਨੁੱਖ ਮੰਗਦਾ ਹੈ, ਭੀਖ ਮੰਗਦਾ ਹੈ, ਦੁਨਿਆਵੀ ਚੀਜ਼ਾਂ ਵਾਸਤੇ ਨਹੀਂ। ਦੁਨਿਆਵੀ ਚੀਜ਼ਾਂ ਤਾਂ ਰੱਬੀ ਸਿਸਟਮ ਵਿੱਚ ਆਪੇ ਇਟ ਫੋਲੋਜ਼, ਐਜ਼ ਯੂ ਸੋ ਸੋ ਸ਼ੈਲ ਯੂ ਰੀਪ, ਇਟ ਫੋਲੋਜ਼। ਤੂੰ ਅੰਬ ਉਗਾਏਗਾ ਅੰਬ ਉੱਗਣਗੇ, ਪਰ ਜੇ ਕਿੱਕਰ ਉਗਾਏਗਾ ਅੰਬ ਨਹੀਂ ਉੱਗਣਗੇ, ਲੋੜੇ ਦਾਖ ਬਿਜੋਰੀਆਂ ਕਿੱਕਰ ਬੀਜੇ ਜੱਟ। ਜਗਤ ਭਿਖਾਰੀ ਫਿਰਤ ਹੈ ਸਭ ਕੋ ਦਾਤਾ ਰਾਮ ਦਾ ਮੈਂ ਨਾ ਨਿਕਲਿਆ, ਸਾਰੇ ਦਾ ਸਾਰਾ ਜਗਤ ਸੱਚ ਲੱਭਦਾ, ਸੱਚ ਦੀ ਭੀਖ ਮੰਗਦਾ, ਡਿਜ਼ਾਇਰ ਕਰਦਾ, ਅਤੇ ਸਭ ਕੋ ਦਾਤਾ ਰਾਮ, ਸਭ ਨੂੰ ਰੱਬ ਜੀ ਨੇ ਸਤਿਗੁਰ ਦਿੱਤਾ ਹੋਇਆ ਹੈ। ਆਲਵੇਜ ਵਿਦਆਊਟ ਫੇਲ ਯੂਨੀਕ ਰੱਬ ਜੀ ਦਾ ਸਤਿਗੁਰ ਦੀ ਬਾਰਿਸ਼ ਹਰ ਵੇਲੇ ਹੋ ਰਹੀ ਹੈ। ਜਿਹੜਾ ਭਿਖਾਰੀ ਆਪਣੇ ਪਾਤਰ ਵਿੱਚ ਪਵਾਉਣਾ ਚਾਹੁੰਦਾ, ਉਹ ਆਪਣਾ ਭਾਂਡਾ ਇੰਝ ਕਰ ਲਵੇ। ਕਰ ਸਾਧੂ ਅੰਜਲੀ ਪੁੰਨ ਵੱਡਾ ਹੈ, ਕਰ ਡੰਡਾਉਤ ਪੁੰਨ ਵੱਡਾ ਹੈ। ਪਿੱਛੇ ਹੀ ਅਸੀਂ ਖੰਨਾ ਪ੍ਰੋਗਰਾਮ ਕਰਕੇ, ਉੱਥੇ ਵੀ ਉਹ ਕਹਿੰਦੇ, ਵੀਰ ਜੀ ਜਿਹੜੇ ਮਨੁੱਖ ਝੂਠ ਨਾਲ ਚੰਬੜੇ ਹੋਏ ਨੇ ਉਹਨਾਂ ਨੂੰ ਕਿਵੇਂ ਦੱਸੀਏ? ਮੈਂ ਕਿਹਾ ਅਸੀਂ ਨਹੀਂ ਦੱਸ ਸਕਦੇ ਹਾਂ। ਕਾਸ਼ ਇਹ ਸਾਨੂੰ ਭੁਲੇਖਾ ਲੱਥ ਜਾਏ ਕਿ ਅਸੀਂ ਦੁਨੀਆ ਨੂੰ ਪੜ੍ਹਾ ਦਿਆਂਗੇ। ਜਿਹੜਾ ਮਨੁੱਖ ਨੂੰ ਪਿਆਸ ਲੱਗੀ ਨਹੀਂ ਉਹਨੂੰ ਕਿਵੇਂ ਪਾਣੀ ਪਿਲਾਓਗੇ? ਤੁਸੀਂ ਘੋੜੇ ਨੂੰ ਪਾਣੀ ਕੋਲ ਲਿਜਾ ਸਕਦੇ ਹੋ, ਪਿਲਾ ਨਹੀਂ ਸਕਦੇ। ਜਿਸ ਮਨੁੱਖ ਨੂੰ ਪਿਆਸ ਲੱਗੀ ਹੈ ਉਹ ਕਹੇਗਾ ਮੈਨੂੰ ਜਿਸ ਤਰ੍ਹਾਂ ਮਰਜ਼ੀ ਪਿਲਾਓ। ਜਿਸ ਨੂੰ ਪਿਆਸ ਨਹੀਂ ਲੱਗੀ ਹੈ ਉਹ ਸਟੀਲ ਦੇ ਕ੍ਰਿਸਟਲ ਦੇ ਭਾਂਡੇ ਦੇਖਦਾ ਰਹਿ ਜਾਏਗਾ। ਜਿਸ ਨੂੰ ਪਿਆਸ ਲੱਗੀ ਹੈ ਔਰ ਉਹ ਕਹੇ ਮੈਨੂੰ ਪਿਆਸ ਤਾਂ ਲੱਗੀ ਹੈ ਔਰ ਨਦੀ ਕਿੱਥੇ ਹੈ, ਨਦੀ ਕੋਲ ਚਲਾ ਜਾਏ ਪਰ ਕਵੇ ਮੈਂ ਝੁਕਣਾ ਨਹੀਂ, ਮੈਂ ਲੇਟਣਾ ਨਹੀਂ, ਮੈਂ ਬੁੱਕ ਭਰ ਕੇ ਨਹੀਂ ਪੀਣਾ, ਨਦੀ ਉੜ ਕੇ ਨਹੀਂ ਆਏਗੀ। ਕਦੀ ਵੀ ਕੋਈ ਮਿਹਰਬਾਨੀ ਹੋ ਸਕਦਾ ਕਿ ਨਦੀ ਉੜ ਕੇ ਉਹਦੇ ਮੂੰਹ 'ਚ ਆ ਜਾਏ? ਨਦੀ ਨਹੀਂ ਆਏਗੀ। ਜਿਸ ਨੂੰ ਪਿਆਸ ਲੱਗੀ ਹੈ ਉਹ ਝੁਕੇਗਾ ਵੀ, ਉਹ ਅੰਜਲੀ ਵੀ ਇੰਝ ਕਰੇਗਾ, ਉਹਦੇ ਤੋਂ ਪੀਏਗਾ ਵੀ। ਦੈਟ ਮੀਨਸ ਜੇ ਇਹ ਮਨੁੱਖ ਤੂੰ ਸੱਚੀ ਮੁੱਚੀ ਦਾ ਭਿਖਾਰੀ ਹੈ ਨਾ, ਹਮ ਭੀਖਕ ਭਿਖਾਰੀ ਤੇਰੇ, ਤੂੰ ਨਿਜਪਤ ਹੈ ਦਾਤਾ, ਨਿਜ ਪਤ ਮੇਰੀ ਅੰਤਰ ਆਤਮੇ ਦੀ ਪਤ ਰੱਖਣ ਵਾਲਾ ਦਾਤਾ ਹੈ। ਮੈਂ ਕੱਪੜੇ ਥੋੜ੍ਹੀ ਨਾ ਮੰਗਣ ਆਇਆ ਤੇਰੇ ਕੋਲ, ਪੈਸੇ ਥੋੜ੍ਹੀ ਨਾ ਮੰਗਣ ਆਇਆ, ਮੇਰੀ ਅੰਤਰ ਆਤਮੇ ਦੀ ਦਰਗਾਹ ਵਿੱਚ ਪਤ ਲੁੱਟੀ ਜਾਂਦੀ ਹੈ। ਤੂੰ ਉਹਦਾ ਮੇਰਾ ਮਾਲਕ ਹੈ, ਤੂੰ ਮੈਨੂੰ ਸੁਮਤ ਬਖਸ਼। ਤੋ ਸਭ ਕੋ ਦਾਤਾ ਰਾਮ ਦਾ ਮਹਿਨਾ ਨਿਕਲਿਆ ਕਿ ਅਸੀਂ ਸਾਰੇ ਭਿਖਾਰੀ ਹਾਂ ਔਰ ਸਾਨੂੰ ਸਤਿਗੁਰ ਗੁਰ ਪਰਮੇਸ਼ਰ ਪੂਜੀਏ ਮਨ ਤਨ ਲਾਏ ਪਿਆਰ। ਮੀਨਸ ਰੱਬ ਅਤੇ ਗੁਰ, ਇਹ ਗੁਰਬਾਣੀ ਵਿੱਚ ਓਤ ਪ੍ਰੋਤ ਘਿਓ ਖਿਚੜੀ ਨੌ ਮਾਸ ਵਾਂਗੂ ਜੁੜੇ ਹੋਏ ਨੇ। ਗੁਰਬਾਣੀ ਵਿੱਚ ਰੱਬ ਨੂੰ ਗੁਰ ਕਿਹਾ, ਗੁਰ ਨੂੰ ਰੱਬ ਕਿਹਾ। ਮੀਨਸ ਰੱਬ ਜੀ ਅਤੇ ਰੱਬ ਜੀ ਦਾ ਗਿਆਨ ਇਕੱਠੇ ਨੇ। ਸੋ ਸਭ ਕੋ ਦਾਤਾ ਰਾਮ ਦਾ ਮਹਿਨਾ ਇਹ ਨਿਕਲਿਆ ਕਿ ਆਤਮਕ ਚੈਨ ਪ੍ਰਾਪਤ ਕਰਨ ਵਾਸਤੇ ਹਰ ਇਨਸਾਨ ਸੁੱਖ ਚਾਹੁੰਦਾ, ਉਹਦੀ ਮੰਗ ਹੈ, ਤਾਂ ਉਹਦੇ ਵਾਸਤੇ ਰੱਬ ਜੀ ਸਭ ਕੋ ਦਾਤਾ ਰਾਮ ਹਨ। ਵਿਜ਼ਡਮ ਪ੍ਰਾਪਤ ਕਰਨੀ ਹੈ, ਓਕੇ ਆ ਜਾਓ, ਠੀਕ ਹੈ, ਲੈਣਾ ਹੈ ਤਾਂ ਠੀਕ ਹੈ, ਨਹੀਂ ਤਾਂ ਨਾ ਸੀ। ਸੋ ਸਿੰਪਲ, ਝੂਠੇ ਮਾਨ ਕਹਾਂ ਕਰੇ। ਅਗੇਨ ਫਿਰ ਆ ਗਿਆ ਹਰ ਤਿੰਨ ਚਾਰ ਸ਼ਲੋਕਾਂ ਬਾਅਦ ਮਾਣ, ਹੰਕਾਰ, ਹਉਮੈ, ਗਰਭ, ਇਹਨਾਂ ਦੀ ਗੱਲ ਕੀਤੀ ਜਾ ਰਹੀ ਹੈ ਮਹਿਲੇ ਨੌਵੇਂ ਵਿੱਚ ਸਾਰੀ। ਕਿਉਂ? ਕਿਉਂਕਿ ਅੱਜ ਦਾ ਪ੍ਰਕਰਨ ਸਾਡਾ ਮੁੱਕੇਗਾ ਜਾ ਕੇ। ਨਾਨਕ ਨੇ ਫਲ ਜਾਤ ਤੇ ਜਿਉਂ ਕੁੰਚਰ ਇਸ਼ਨਾਨ। ਹੁਣ ਹਾਥੀ ਦੀ ਗੱਲ ਹੋਰ ਕਲੀਅਰ ਕਰਨੀ ਸ਼ੁਰੂ ਕਰ ਦਿੱਤੀ ਗੁਰੂ ਪਾਤਸ਼ਾਹ ਨੇ। ਸਾਰੀ ਲੜੀ ਨੂੰ ਤੁਸੀਂ ਸੁਣੋਗੇ, ਆਸਤਾ ਆਸਤਾ ਪਤਾ ਲੱਗਦਾ ਜਾਏਗਾ। ਹਉਮੈ ਹੰਕਾਰ ਬਾਰੇ ਗੱਲ ਕੀਤੀ ਜਾ ਰਹੀ ਹੈ। ਹਉਮੈ ਹੰਕਾਰ ਕਿਸ ਨੂੰ ਆਉਂਦਾ? ਹਾਥੀ ਨੂੰ। ਸਭਸੇ ਬੁੱਧੀਮਾਨ ਜਾਨਵਰ ਹਾਥੀ ਹੋਤਾ ਹੈ ਔਰ ਸਭਸੇ ਹੰਕਾਰੀ ਹਾਥੀ ਹੋਤਾ ਹੈ। ਸਭਸੇ ਛੋਟੀ ਚੀਂਟੀ ਹੋਤੀ ਹੈ ਔਰ ਸਭਸੇ ਨਿਮਰਤਾ ਮੇਂ ਰਹਿਤੀ ਹੈ। ਇਹ ਗੁਰਬਾਣੀ ਸਾਨੂੰ ਸਮਝਾ ਰਹੀ ਹੈ ਔਰ ਗੁਰੂ ਪਾਤਸ਼ਾਹ ਸਾਨੂੰ ਹਾਥੀ ਦੀ ਬਿਰਤੀ ਬਾਰ ਬਾਰ ਸਾਨੂੰ ਰਿਅਲਾਈਜ਼ ਕਰਾ ਰਹੇ ਨੇ ਕਿ ਇਹ ਮਨੁੱਖ ਤੇਰੇ ਦੁੱਖ ਦਾ ਕਾਰਨ ਸਿਰਫ਼ ਹਉਮੈ ਹੰਕਾਰ ਹੈ। ਝੂਠੇ ਮਾਨ ਕਾਂ ਕਰੇ, ਜਗ ਸੁਪਨੇ ਜਿਉਂ ਜਾਨ, ਇਨ ਮੈਂ ਕਛ ਤੇਰੋ ਨਹੀਂ, ਨਾਨਕ ਕਹਿਓ ਬਖਾਨ। ਜਗ ਸੁਪਨੇ ਜਿਉਂ ਜਾਨ, ਇਹ ਸਾਰੀ ਦੁਨੀਆ ਸੁਪਨਾ ਹੈ, ਇੰਝ ਨਾ ਸਮਝ। ਇਹ ਸਾਰੀ ਸ੍ਰਿਸ਼ਟੀ ਸੱਚ ਰਹੇਗੀ ਪਰ ਤੂੰ ਜੋ ਸੋਚਦਾ ਰਹਿੰਦਾ, ਉਹ ਜਿਹੜਾ ਤੂੰ ਜੱਗ ਕ੍ਰੀਏਟ ਕੀਤਾ ਹੋਇਆ ਨਾ, ਉਹ ਸੁਪਨਾ ਹੈ। ਇੰਜ ਕਰਾਂਗਾ ਤਾਂ ਇੰਝ ਹੋ ਜਾਏਗਾ, ਇੰਝ ਕਰਾਂਗਾ ਤਾਂ ਇੰਝ ਹੋ ਜਾਏਗਾ। ਕਿਸੇ ਵੀ ਤੁਸੀਂ ਪਿਤਾ ਨੂੰ ਪੁੱਛ ਲਓ ਨਾ ਵੀ ਸਿੱਧੇ ਮਾਰਗ 'ਤੇ ਚੱਲਣਾ, ਕਹਿੰਦਾ ਬਸ ਉਹਨੇ ਥੋੜ੍ਹੀਆਂ ਬਸ ਮੈਂ ਕਮਾਈਆਂ ਕਰਕੇ ਮੈਂ ਜਦੋਂ ਰਿਟਾਇਰ ਹੋ ਜਾਵਾਂ, ਬਸ ਕਾਕੇ ਨੂੰ ਮੈਂ ਪੜ੍ਹਾ ਲਵਾਂ, ਕਾਕੇ ਨੂੰ ਬਸ ਪੜ੍ਹਾ ਕੇ ਮੈਂ ਸੈੱਟ ਕਰ ਲਵਾਂ, ਫਿਰ ਮੈਂ ਹੱਟੀ ਤੋਂ ਰਿਟਾਇਰ, ਫਿਰ ਮੈਂ ਕੰਮ ਤੋਂ ਰਿਟਾਇਰ। ਮਾਂ ਵੀ ਇਹੀ ਕਹਿੰਦੀ ਆ, ਨਹੀਂ ਹੁਣੇ ਅੱਜ ਕੱਲ੍ਹ ਪਾਠ ਕਰਨ ਦਾ, ਗੁਰਬਾਣੀ ਗ੍ਰਾਮਰ ਨਾਲ ਪੜ੍ਹਨ ਦਾ, ਅਰਥਾਂ ਸਮੇਤ ਪੜ੍ਹਨ ਦਾ ਵਕਤ ਨਹੀਂ ਆ, ਹੁਣੇ ਨਾ ਬੱਚੇ ਪਾਲਣੇ ਨੇ, ਪੜ੍ਹਾਉਣੇ ਨੇ, ਫਿਰ ਹਰ ਕੋਈ ਇਸੇ ਗੱਲ 'ਚ ਹੀ ਲੱਗਾ ਹੋਇਆ। ਇਹ ਹੀ ਝੂਠਾ ਜੱਗ ਬਣਾਇਆ ਹੋਇਆ ਅਸੀਂ ਮਨ 'ਚ, ਇਹ ਸੁਪਨੇ ਸਮਾਨ ਸਮਝ। ਸਾਰੇ ਕੰਮ ਕਰਦਿਆਂ ਕਰਦਿਆਂ ਆਪਣੇ ਸੁੱਖ ਦਾ ਯਤਨ ਕਰਕੇ ਮੈਂ ਹਉਮੈ ਤੋਂ ਕਿਵੇਂ ਛੁੱਟ ਜਾਵਾਂ? ਇਹ ਸਾਰੇ ਸ਼ਲੋਕ ਮਹਿਲੇ ਨੌਵੇਂ ਦੀ ਜਿਸਟ ਹੈ। ਝੂਠਾ ਮਾਨ, ਤੇਰਾ ਕ੍ਰੀਏਟਿਡ ਜੱਗ ਹੀ ਝੂਠਾ ਮਾਨ ਹੈ, ਇਸ ਨੂੰ ਸੁਪਨੇ ਵਾਂਗੂ ਸਮਝ। ਇਨ ਮੈਂ ਕਛ ਤੇਰੋ ਨਹੀਂ, ਅਤੇ ਜੱਗ ਹਰ ਕਿਸੇ ਨੇ ਆਪਣਾ ਆਪਣਾ ਬਣਾਇਆ ਹੋਇਆ। ਮੱਖੀ ਨੇ ਆਪਣਾ, ਤੁਸੀਂ ਕਦੇ ਮੱਖੀ ਨੂੰ ਪਕੜ ਕੇ ਡਰਾਇੰਗ ਰੂਮ ਵਿੱਚ ਲੈ ਜਾਓ, ਬਿਗੰਧ ਤੋਂ, ਵਿਸ਼ਟਾ ਤੋਂ, ਕੂੜੇ ਤੋਂ। ਮੱਖੀ ਫਿਰ ਬਾਰੀ 'ਚੋਂ ਬਾਹਰ ਨਿਕਲ ਕੇ ਵਿਸ਼ਟਾ ਕੂੜੇ ਵਿੱਚ ਬੈਠ ਜਾਏਗੀ, ਕਿਉਂਕਿ ਤੁਸੀਂ ਤਾਂ ਡਰਾਇੰਗ ਰੂਮ ਵਿੱਚ ਫਰੈਗਰੈਂਸ ਛਿੜਕੀ ਹੋਈ ਹੈ। ਉਹਦਾ ਆਪਣਾ ਜੱਗ ਹੈ, ਤਰੱਕ ਉੱਤੇ ਬਹਿਣਾ। ਕਾਂ ਦਾ ਆਪਣਾ ਜੱਗ ਹੈ, ਕੁੱਤੇ ਦਾ ਆਪਣਾ ਜੱਗ ਹੈ, ਬਿੱਛੂ ਦਾ ਆਪਣਾ ਜੱਗ ਹੈ, ਮੱਛੀ ਦਾ ਆਪਣਾ ਜੱਗ ਹੈ, ਮੁੰਡੇ ਦਾ ਆਪਣਾ ਜੱਗ ਹੈ, ਕੁੜੀ ਦਾ ਆਪਣਾ ਜੱਗ ਹੈ, ਦਾਦੇ ਦਾਦੀ ਦਾ ਆਪਣਾ ਜੱਗ ਹੈ। ਹਰ ਕਿਸੇ ਦਾ ਆਪਣਾ ਆਪਣਾ ਇੱਕ ਜੱਗ ਕ੍ਰੀਏਟ ਕੀਤਾ ਹੋਇਆ ਸੀ ਸਾਰਿਆਂ ਨੇ। ਇਸ ਨੂੰ ਸੁਪਨਾ ਸਮਝ ਬਸ। ਤੂੰ ਕ੍ਰੀਏਟ ਕੁਛ ਨਾ ਕਰ, ਜਸਟ ਫਲੋ, ਜਸਟ ਗੋ। ਜਿਸ ਤਰ੍ਹਾਂ ਰਿਵਰ ਵਿੱਚ ਬਿਨਾਂ ਚੱਪੂ ਮਾਰਿਆਂ ਬਸ ਰੁੜਦੇ ਜਾਈਦਾ, ਇਸ ਤਰ੍ਹਾਂ ਚੱਲੀ ਜਾ। ਅੱਜ ਵਿੱਚ ਜੀਣਾ ਸ਼ੁਰੂ ਕਰ ਦੇ, ਜੱਗ ਸੁਪਨੇ ਜਿਉ ਜਾਣ। ਤੂੰ ਆਪਣਾ ਇੱਕ ਨਵਾਂ ਵੱਖਰਾ ਜੱਗ ਬਣਾ ਕੇ ਬੈਠਾ ਹੋਇਆ, ਤੂੰ ਕੋਈ ਨਵਾਂ ਆਇਆ। ਇਹ ਝੂਠਾ ਮਾਨ ਕਾਹਦਾ ਲਾਇਆ ਹੋਇਆ, ਝੂਠਾ ਮਾਨ ਕਹਾਂ ਕਰੇ। ਜੱਗ ਸੁਪਨੇ ਜੋ ਜਾਨ, ਇਨ ਮੈਂ ਕੱਛ ਤੇਰੋ ਨਹੀਂ। ਗੁਰੂ ਪਾਤਸ਼ਾਹ ਜੀ ਕਹਿੰਦੇ, ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਪਿਆ ਭਿਖਾਰੀ। ਸੁਪਨੇ ਵਿੱਚ ਭਿਖਾਰੀ ਹੋਇਆ ਸੀ, ਅਤੇ ਅਸੀਂ ਤਾਂ ਜੱਗ ਦੇ ਸੁਪਨੇ ਲੈਂਦੇ ਰਹਿੰਦੇ ਹਾਂ ਨਾ। ਅੱਛਤ ਰਾਤ ਬਿਛਰਤ ਦੁੱਖ ਪਾਇਆ, ਸੋਗਤ ਪਈ ਹਮਾਰੀ। ਝੂਠਾ ਮਾਨ ਕਰੀ ਫਿਰਦੇ ਹਾਂ ਨਾ। ਝੂਠੇ ਮਾਨ ਵਿੱਚ ਕੀ ਹੁੰਦਾ, ਜਿਹੜੀ ਕੁਰਸੀ ਸਾਨੂੰ ਮਿਲ ਗਈ ਹੈ ਉਹ ਕੁਰਸੀ ਛੋੜਨਾ ਨਹੀਂ ਚਾਹੁੰਦੇ ਹਾਂ, ਅਤੇ ਉਹਦਾ ਇੱਕੋ ਹੀ ਢੰਗ ਹੈ, ਕੁਰਸੀ ਨੂੰ ਪਕੜਨਾ ਪੈਂਦਾ। ਜਿਹੜਾ ਇਨਸਾਨ ਕੁਰਸੀ ਨੂੰ ਪਕੜ ਲੈਂਦਾ ਉਹਦੇ ਹੱਥ ਵਿਹਲੇ ਹੀ ਨਹੀਂ ਹੁੰਦੇ, ਕੰਮ ਕਰ ਹੀ ਨਹੀਂ ਸਕਦਾ। ਕੁਰਸੀ ਨੂੰ ਪਕੜਨ ਵਾਸਤੇ ਸਾਨੂੰ ਜਿੱਥੇ ਵੀ ਕੁਰਸੀ ਮਿਲ ਗਈ ਆ, ਜਿਸ ਕਿਸਮ ਦੀ ਸਾਨੂੰ ਕੁਰਸੀ ਮਿਲ ਗਈ ਆ, ਉਹ ਅਸੀਂ ਛੋੜਨਾ ਨਹੀਂ ਚਾਹੁੰਦੇ ਹਾਂ, ਭਾਵੇਂ ਸੱਸ ਨੂੰ ਚਾਬੀਆਂ ਦੇਣ ਦਾ ਰਾਜ ਛੁੱਟਦਾ ਹੋਵੇ, ਅਤੇ ਭਾਵੇਂ ਨੂੰਹ ਨੂੰ। ਇਸ ਕਿਸਮ ਦੇ ਨਾਲ ਪਿਤਾ ਚਾਹੁੰਦਾ ਹੈ ਕਿ ਮੈਂ ਪੁੱਤਰਾਂ ਨੂੰ ਚਾਬੀਆਂ ਨਹੀਂ ਦੇਣੀਆਂ ਆਖਰੀ ਦਮ ਤੱਕ, ਇਹ ਤਾਂ ਰੁਲਾ ਕੇ ਮਾਰ ਦੇਣਗੇ ਮੈਨੂੰ। ਬਸ ਇਹ ਸਾਰਾ ਜਿੰਨਾ ਵੀ ਰਾਜ ਹੈ ਨਾ, ਇਹ ਝੂਠਾ ਹੈ। ਅੱਛਤ ਰਾਜ ਬਿਛਰਤ ਦੁੱਖ ਪਾਇਆ, ਸੋਗਤ ਭਈ ਮਾਰੀ। ਉਹ ਸੁਪਨੇ ਵਿੱਚ ਦੇਖ ਰਿਹਾ ਸੀ, ਅਸੀਂ ਜੀਂਦੇ ਜਾਗਦੇ ਦੇਖਦੇ ਹਾਂ ਅੱਜ। ਇਸੇ ਨੂੰ ਗੁਰੂ ਪਾਤਸ਼ਾਹ ਕਹਿੰਦੇ ਨੇ, ਇਹ ਸੁਪਨਾ ਨਾ ਦੇਖਿਆ ਕਰ, ਡੋਂਟ ਵਰੀ, ਕੁਛ ਵੀ ਨਹੀਂ ਹੋ ਜਾਏਗਾ। ਸੁਪਨਾ ਦੋ ਕਿਸਮਾਂ ਦਾ ਹੁੰਦਾ, ਇੱਕ ਸੁੱਤੇ ਮਨੁੱਖ ਦੇਖਦੇ ਨੇ, ਇੱਕ ਜਾਗਦੇ ਦੇਖਦੇ ਨੇ। ਸੁੱਤੇ ਵਾਲਾ ਸੁਪਨਾ ਸਾਨੂੰ ਸਭ ਨੂੰ ਪਤਾ ਹੈ, ਪਰ ਜਾਗੇ ਵਾਲਾ ਸੁਪਨਾ, ਅਸੀਂ ਇਹਦੇ ਉੱਤੇ ਸੈਮੀਨਾਰ ਕੀਤਾ ਸੀ, ਸੈਮੀਨਾਰ ਦਾ ਨਾਮ ਸੀ ਨੀਂਦ, ਸਦੀਵੀ ਨੀਂਦ 'ਚੋਂ ਰਾਮ ਪਿਆਰੇ ਸਦਾ ਜਾਗਿਆ ਕਿਵੇਂ ਹੋਈਏ। ਸਵੇਰੇ ਅੰਮ੍ਰਿਤ ਵੇਲੇ ਜਾਗ ਕੇ ਸਦਾ ਜਾਗੇ ਵਾਲਾ ਗੁਰਬਾਣੀ ਤੋਂ ਫੰਡਾਮੈਂਟਲ ਬੇਸਿਕ ਸਿੱਖ ਲੈਣਾ, ਤਾਂ ਕਿ ਰਾਮ ਪਿਆਰੇ ਸਦਾ ਜਾਗੇ ਸਿੱਖ ਲਈਏ, ਫਿਰ ਜਾਗ ਕੇ ਸੁਪਨਾ ਨਹੀਂ ਲੈਣਾ ਪਏਗਾ, ਫਿਰ ਬੇਫਿਕਰੀ ਦੀ ਨੀਂਦ ਸੋ ਸਕਾਂਗੇ। ਲੇਕਿਨ ਜਾਗ ਕੇ ਜਿਹੜਾ ਸੁਪਨਾ ਲੈ ਰਿਹਾ, ਉਹਦੇ ਕਾਰਨ ਅਸੀਂ ਸੁੱਤੇ ਵੀ ਬੇਫਿਕਰ ਨਹੀਂ ਹਾਂ। ਇੱਕ ਵਾਰੀ ਜਾਗ ਕੇ ਸੁਪਨਾ ਠੀਕ ਤਰੀਕੇ ਨਾਲ ਸਮਝ ਲਿਆ, ਫਿਰ ਅਸੀਂ ਇਹ ਅੱਖਾਂ ਬੰਦ ਕਰਕੇ ਬਾਇਓਲੋਜੀਕਲ ਨੀਂਦ ਵੀ ਬੇਫਿਕਰੀ ਦੀ ਨੀਂਦ ਸੋ ਸਕਾਂਗੇ। ਮਨ ਦਾ ਆਧਾਰ ਸੱਚ ਬਣਾ ਲਈਏ, ਵਰਨਾ ਜੋ ਤੂੰ ਬਾਹਰਲੇ ਆਧਾਰ ਬਣਾਏ ਉਹਨੇ, ਇਨ ਮੈਂ ਕੱਛ ਤੇਰੋ ਨਹੀਂ। ਸੋ 41ਵੇਂ ਸ਼ਲੋਕ ਤੋਂ ਬਾਅਦ 42ਵਾਂ, ਗਰਭ ਕਰਤ ਹੈ ਦੇਹ, ਆਪਣੇ ਦੇਹ ਦਾ ਮਾਣ ਕਰਦਾ। ਤਾਂ ਤੁਸੀਂ ਗੁਰੂ ਗ੍ਰੰਥ ਸਾਹਿਬ ਵਿੱਚ ਖੋਜ ਕੇ ਪੜ੍ਹਨਾ, ਜਦੋਂ ਵੀ ਇਸ ਸਰੀਰ ਦੇ ਹੰਕਾਰ ਦੀ ਗੱਲ ਚੱਲ ਰਹੀ ਹੋਏਗੀ ਨਾ, ਤਾਂ ਦੇਹ ਦਾ ਹਾ ਹਾ ਮੁਕਤਾ ਹੋਏਗਾ। ਤਾਂ ਜਿੱਥੇ ਹੋਏਗਾ ਦੇਹ ਮੈਨੂੰ ਕੁਛ ਦੇ, ਆਈ ਡਿਮੈਂਡ, ਮੈਂ ਮੰਗ ਰਿਹਾ, ਤਾਂ ਉੱਥੇ ਦੇਹ ਦੇ ਹਾਹ ਨੂੰ ਔਂਕੜ ਹੋਏਗੀ। ਜਦੋਂ ਇਸ ਤਰੀਕੇ ਨਾਲ ਪੜ੍ਹਾਂਗੇ ਤਾਂ ਪਤਾ ਲੱਗਦਾ, ਕਹਿ ਰਹੇ ਨੇ ਤੂੰ ਆਪਣਾ ਇੱਕ ਸਰੀਰ ਤਾਂ ਇਹ ਬਣਾਇਆ ਹੋਇਆ, ਅਤੇ ਇੱਕ ਆਤਮਕ ਸਰੀਰ ਘੜਿਆ ਹੋਇਆ ਸਮਾਜ ਵਿੱਚ ਸਟੈਂਡਿੰਗ, ਹਉਮੈ ਹੰਕਾਰ ਦੀ, ਉਹ ਜਿਹੜੀ ਤੇਰੀ ਹੈ ਨਾ, ਬਿਨਸੈ ਛਿੰਨ ਮੈਂ ਗਰਭ ਕਰਤ ਹੈ ਦੇਖੋ, ਬਿਨਸੈ ਛਿੰਨ ਮੈਂ ਮੀਤ। ਤਾਂ ਮੈਂ ਸੋਚ ਰਿਹਾ ਸੀ ਇਹਦੇ ਅਰਥ ਲਿਖੇ ਹੋਏ ਨੇ, ਮੀਤ ਦਾ ਮਤਲਬ ਓਏ ਮੇਰੇ ਮਿੱਤਰ, ਓਏ ਮੇਰੇ ਮਿੱਤਰ, ਥਰਡ ਪਰਸਨ ਨੂੰ ਨਹੀਂ ਕਹਿ ਰਹੇ ਨੇ, ਮੀਤ ਕਹਿ ਰਹੇ ਨੇ ਆਪਣੇ ਇਸ ਮਨ ਨੂੰ, ਆਪਣੇ ਮਨ ਨੂੰ ਕਹਿ ਰਹੇ ਨੇ, ਓਏ ਮੇਰੇ ਮਨ ਤੂੰ ਸਮਝ। ਅਤੇ ਮੀਤ ਕੀ ਹੋਇਆ, ਸੱਜਣ ਸਹੀ ਨਾਲ ਮੈਂ ਚਲਦਿਆਂ ਨਾਲ ਚਲਾਉਣ, ਅਤੇ ਮੀਤ ਇੱਥੋਂ ਨਿਕਲਿਆ, ਮੀਨਿੰਗ ਬਿਨਸੈ ਛਿੰਨ ਮੈਂ ਮੀਤ, ਓਏ ਮੇਰੇ ਮੀਤ, ਛਿੰਨ ਮੈਂ ਬਿਨਸ ਜਾਂਦੇ ਨੇ, ਬਿਨਸ ਕੀ ਜਾਂਦਾ। ਪਤਾ ਲੱਗਾ ਇਸ ਦੇਹੀ ਮੈਂ ਪੰਜ ਚੋਰ ਵਸੇ, ਕਾਮ ਕ੍ਰੋਧ ਲਵੋ ਓਂਕਾਰਾ, ਉਹ ਮੇਰੇ ਮਿੱਤਰ ਮੈਂ ਬਣਾਏ ਹੋਏ ਨੇ ਇਸ ਬੋਡੀ ਦੇ ਅੰਦਰ। ਕਿਸੇ ਥਰਡ ਪਰਸਨ ਮਿੱਤਰ ਨੂੰ ਨਹੀਂ ਕਹਿ ਰਹੇ ਨੇ, ਮੇਰੇ ਮਨ ਤੂੰ ਸਮਝ, ਤੂੰ ਆਪਣੇ ਇਸ ਦੇਹੀ ਗਾਵਾਂ ਜੀਓ ਧਰ ਮੈਂ ਤੋ ਬਸੇ ਪੰਚ ਕਿਰਸਾਨਾ, ਨੈਨੂ ਨਕਟੂ ਸ੍ਰਵਨੂ ਰਸਪਤ ਇੰਦਰੀ ਕਿਆ ਨਾ ਮਾਨਾ, ਬਾਬਾ ਅਬ ਨਾ ਬਸੋਏ ਗਾਓ, ਇਸ ਗਾਓ ਮੈਂ, ਇਸ ਸਰੀਰ ਗਾਓ ਮੈਂ ਅਬ ਨਹੀਂ ਰਹਿਣਾ, ਕਿਉਂਕਿ ਯਹਾਂ ਪਰ ਕੜੀ ਕੜੀ ਕਾ ਲੇਖਾ ਮੰਗ ਹੈ, ਮਰਨੇ ਕੇ ਬਾਅਦ ਲੇਖਾ ਹੋਗਾ, ਮਰਨੇ ਕੇ ਬਾਅਦ ਕੋਈ ਦਰਗਾਹ ਉੱਪਰ ਹੈ, ਮਰਨੇ ਕੇ ਬਾਅਦ ਭਗਵਾਨ ਜੀ ਵਹਾਂ ਪਰ ਬਈ ਖਾਤਾ ਕੱਢੇਂਗੇ, ਨਹੀਂ ਅਭੀ ਯਹੀਂ ਕੱਢ ਰਹੇ ਹੈ, ਘੜੀ ਘੜੀ ਕਾ ਲੇਖਾ ਮੰਗ ਹੈ, ਕਾਇਤ ਚੇਤੂ ਨਾਓ। ਧਰਮ ਰਾਏ ਜਬ ਲੇਖਾ ਮੰਗੇ, ਬਾਕੀ ਬਾਕੀ ਕੀ ਹੋਇਆ? ਉਹ ਜਿਹੜੀ ਤੇਰੀ ਬੁੱਕ ਹੈ ਨਾ, ਜਿਹੜੀ ਅਕਾਊਂਟ ਦੀ ਨਿਕਸੀ ਭਾਰੀ, ਤੈਨੂੰ ਭਾਰੀ ਪੈ ਰਹੀ ਹੈ, ਪਏਗੀ ਐਵਰੀ ਮੂਮੈਂਟ। ਇਸ ਕਰਕੇ ਉਸ ਸ਼ਬਦ ਦੇ ਅਖੀਰ 'ਚ ਕਹਿੰਦੇ ਨੇ ਅਬ ਕੀ ਬਾਹਰ ਬਖਸ਼ ਬੰਦੇ ਕੋ, ਜਿਸ ਮਨੁੱਖ ਨੂੰ ਇਹ ਪਤਾ ਲੱਗ ਜਾਏ ਮੈਂ ਭੈੜ ਕਰਦਾ ਔਰ ਭੈੜ ਤੋਂ ਬਾਅਦ ਦੁਖੀ ਹੁੰਦਾ, ਇਸ ਕਰਕੇ ਅਬ ਕੀ ਬਾਹਰ। ਉਹ ਇਸ ਨੂੰ ਕਹਿੰਦੇ ਨੇ ਸਰੀਰਕ ਮਰਨ ਦੀ ਮੌਤ ਤੋਂ ਬਾਅਦ ਵਾਲਾ ਸ਼ਬਦ ਨਹੀਂ ਅਬ ਕੀ ਬਾਹਰ। ਝੂਠਾ ਗਰਭ ਜਿਹੜਾ ਅਸੀਂ ਕਰਦੇ ਹਾਂ ਉਹਦੇ ਤੋਂ ਪਤਾ ਲੱਗਾ ਅਸੀਂ ਆਪਣੇ ਕਾਮ ਕ੍ਰੋਧ ਲੋਭ ਓਂਕਾਰ ਨੂੰ ਮਿੱਤਰ ਬਣਾਇਆ ਹੋਇਆ, ਇਹ ਸਾਥ ਛੱਡ ਜਾਂਦੇ ਨੇ। ਯਾਰ ਮੈਂ ਤੇਰਾ ਬਹੁਤ ਚੰਗਾ ਮਿੱਤਰ ਹਾਂ, ਕਹਿੰਦਾ ਅੱਛਾ, ਕਹਿੰਦਾ ਤੈਨੂੰ ਜਦੋਂ ਕਿੱਥੇ ਚਾਰ ਦੋਸਤ ਪਕੜ ਕੇ ਕੁੱਟਣ ਨਾ, ਮੈਂ ਦੇਖ ਨਹੀਂ ਸਕਦਾ, ਇਤਨੀ ਮੇਰੇ ਤੇਰੇ ਨਾਲ ਪਿਆਰ ਹਮਦਰਦੀ ਹੈ। ਕਹਿੰਦਾ ਅੱਛਾ ਫਿਰ ਕੀ ਕਰਨਾ? ਕਹਿੰਦਾ ਮੈਂ ਨੱਸ ਚੱਲਣਾ, ਮੈਂ ਦੇਖ ਨਹੀਂ ਸਕਦਾ ਤੈਨੂੰ ਕੁੱਟ ਪੈਂਦੀ ਹੋਵੇ। ਬਿਨਸੈ ਛਿਨ ਮੈਂ ਮੀਤ, ਜਦੋਂ ਵੀ ਤੈਨੂੰ ਕਾਮ ਸਤਾਏਗਾ, ਕ੍ਰੋਧ ਸਤਾਏਗਾ, ਲੋਭ ਸਤਾਏਗਾ, ਤੂੰ ਹੰਕਾਰਾਂ ਦੇ ਵਸ ਪਿਆ ਹੋਏਗਾ ਔਰ ਤੂੰ ਅੰਤਕਾਲ ਦੇ ਵਸ ਪਿਆ ਹੋਏਗਾ, ਉਸ ਵੇਲੇ ਇਹ ਜਿਹੜੇ ਤੇਰੇ ਮਿੱਤਰ ਬਣੇ ਹੋਏ ਨੇ ਬਿਨਸੈ ਛਿਨ ਮੈਂ ਪਲ ਵਿੱਚ ਸਾਰਾ ਸਾਥ ਛੋੜ ਜਾਂਦੇ ਨੇ। ਤੂੰ ਤਾਂ ਦੁਨਿਆਵੀ ਲੋਕਾਂ ਨੂੰ ਆਪਣਾ ਦੋਸਤ ਮਿੱਤਰ ਬਣਾਈ ਫਿਰਦਾ ਕਿ ਸਾਥ ਦੇਣਗੇ? ਦੁਨਿਆਵੀ ਲੋਕ ਤਾਂ ਤੇਰੇ ਇਸ ਸਾਥ ਦੇ ਹੀ ਨਹੀਂ ਸਕਦੇ, ਤੇਰੇ ਅੰਦਰ ਜਿਹੜੇ ਤੇਰੇ ਮਿੱਤਰ ਨੇ ਇਹ ਵੀ ਤੇਰਾ ਸਾਥ ਨਹੀਂ ਦੇ ਸਕਣਗੇ। ਬਿਨਸੈ ਛਿਨ ਮੈਂ ਉਮੀਦ, ਕਿਉਂ ਗਰਵ ਕਰਨਾ ਹੈ? ਹਾਏ ਕਾਸ਼ ਸਾਨੂੰ ਇਸ ਤਰ੍ਹਾਂ ਸਮਝ ਆ ਜਾਏ, ਸਾਡਾ ਜੀਵਨ ਬਦਲ ਜਾਏਗਾ। ਜੈ ਪ੍ਰਾਣੀ ਹਰ ਜਸ ਕਹਿਓ ਨਾਨਕ ਤੈਂ ਜਗ ਜੀਤ, ਉਸਨੇ ਮਨ ਜੀਤਾ ਜਗ ਜੀਤ ਸਮਝ ਲਿਆ। ਜਗ ਜੀਤ ਦਾ ਮਤਲਬ ਨਹੀਂ ਹੁੰਦਾ ਸਾਰੀ ਸ੍ਰਿਸ਼ਟੀ ਫਤਿਹ ਕਰ ਲਿਓ, ਜਗ ਜੀਤ ਦਾ ਮਤਲਬ ਹੈ ਆਪਣਾ ਇਹ ਸਰੀਰ, ਆਪਣੇ ਸਰੀਰ ਨੂੰ ਜਿੱਤ ਲਿਆ, ਸਾਰੇ ਇੰਦਰੇ ਗਿਆਨ ਇੰਦਰੇ ਕਾਬੂ ਆ ਗਏ, ਜਿਸਨੇ ਇਸ ਰੱਬੀ ਗੁਣਾਂ ਵਾਲਾ ਜੀਵਨ ਜੀਵਿਆ। ਜੈ ਪ੍ਰਾਣੀ ਹਰ ਜਸ ਕਹਿਓ, ਹਰ ਜਸ ਕਹਿਓ ਦਾ ਮਤਲਬ ਹੈ ਨਹੀਂ ਰੱਬ ਜੀ ਯੂ ਆਰ ਗ੍ਰੇਟ, ਬਟ ਮੈਂ ਤਾਂ ਬੇਕਾਰ, ਰੱਬ ਜੀ ਯੂ ਆਰ ਦਿਆਵਾਨ, ਪਰ ਮੈਨੂੰ ਦਿਆ ਆਉਂਦੀ ਨਹੀਂ ਹੈ। ਪਰ ਮੈਂ ਇੰਗਲਿਸ਼ ਸਟੇਟਮੈਂਟ ਪੜ੍ਹ ਰਿਹਾ ਸੀ, ਗੋਡ ਹੈਜ਼ ਐਕਸਟੈਂਡਿਡ ਹਿਜ਼ ਲਵ ਟੂਵਰਡਸ ਮੀ ਸੋ ਦੈਟ ਆਈ ਸ਼ੁੱਡ ਲਰਨ ਹਾਊ ਟੂ ਐਕਸਟੈਂਡ ਲਵ ਟੂਵਰਡਸ ਅਦਰਸ। ਇਹ ਰੱਬ ਜੀ ਦੇ ਜਸ ਗਾਉਣ ਦਾ ਮਤਲਬ ਹੈ, ਇਹ ਮਨ ਜੈਸਾ ਸੇਵੇ ਤੈਸੋ ਹੋਏ ਤੇਹੇ ਕਰਮ ਕਮਾਏ, ਜੈਸਾ ਸੇਵੇ ਤੈਸੋ ਹੋਏ, ਇਹ ਗੁਰਮਤ ਦਾ ਫੰਡਾਮੈਂਟਲ ਹੈ। ਜੈਸੇ ਰੱਬ ਜੀ ਦੇ ਗੁਣ ਗਾਏਗਾ ਵੈਸਾ ਹੋ ਜਾਏਗਾ, ਆਪਣੇ ਇਸ ਤਨ ਨੂੰ ਜਿੱਤ ਸਕੇਗਾ। ਵਰਨਾ ਸੰਗ ਸਖਾ ਸਭ ਤਜ ਗਏ ਕਹੂ ਨਾ ਨਿਭਿਓ ਸਾਥ, ਉੱਥੇ ਚੱਲ ਕੇ ਫਿਰ ਸਾਨੂੰ ਉੱਥੇ ਇਹ ਸ਼ਲੋਕ ਫਿਰ ਕੰਮ ਆਏਗਾ, ਮਨ ਜੀਤੇ ਜਗ ਜੀਤ। ਨੈਕਸਟ, ਜੈ ਘੱਟ ਸਿਮਰਨ ਰਾਮ ਕੋ ਸੋ ਨਰ ਮੁਕਤਾ ਜਾਨ, ਤੈ ਨਰ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ। ਉਹ ਜੇ ਮਨੁੱਖ ਜੋ ਹੈ ਜੀਣ ਲੱਗ ਪੈਂਦਾ, ਉਹਨੂੰ ਮੁਕਤ ਸਮਝ ਅੱਜ ਹੁਣੇ ਇੱਥੇ ਹੀ, ਮਰਨ ਤੋਂ ਬਾਅਦ ਵਾਲੀ ਮੁਕਤੀ ਵਾਲਾ ਇੱਕ ਵਾਰੀ ਫੰਡਾਮੈਂਟਲ ਕਲੀਅਰ ਹੋ ਜਾਏ। ਬੜੀ ਥਿਨ ਲਾਈਨ ਹੈ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਿਖਾਇਆ ਗਿਆ ਸਾਲਵੇਸ਼ਨ ਵਾਈਲ ਲਿਵਿੰਗ, ਮਰਨੇ ਕੇ ਬਾਅਦ ਮੁਕਤੀ, ਮੂਏ ਹੋਏ ਜੋ ਮੁਕਤ ਦਿਓਗੇ, ਮੁਕਤ ਨਾ ਜਾਣਾ ਕੋਇਲਾ, ਕੋਈ ਨਹੀਂ ਜਾਣਦਾ, ਮੁਕਤ ਨਾ ਜਾਣਾ ਕੋਇਲਾ, ਕਿਸੇ ਮਨੁੱਖ ਨੂੰ ਨਹੀਂ ਪਤਾ ਮਰਨ ਤੋਂ ਬਾਅਦ। ਬੇਣੀ ਕਹਿ ਸੁਣੋ ਰੇ ਭਗਤੋ, ਮਰਨ ਮੁਕਤ ਕਿਨ ਪਾਈ, ਪਤਾ ਨਹੀਂ ਮਿਲਦੀ ਕਿ ਨਹੀਂ ਮਿਲਦੀ। ਤੈਨੂੰ ਅੱਜ ਹੁਣੇ ਇੰਸਟੈਂਟ ਇੱਥੇ ਆਜ ਮਿਲਾਵਾ ਸ਼ੇਖ ਫਰੀਦ ਮੁਕਤੀ ਸਿਖਾਈ ਜਾ ਰਹੀ ਹੈ, ਇਹ ਸਿੱਖ ਲੈ। ਜਿਨ੍ਹਾਂ ਦੀ ਅੱਜ ਹੁਣੇ ਇੱਥੇ ਵਾਲੀ ਮੁਕਤੀ ਵਾਲਾ ਫੰਡਾ ਕਲੀਅਰ ਹੋ ਜਾਂਦਾ ਨਾ ਜਿਨ੍ਹਾਂ ਨੂੰ, ਉਹ ਲੋਕ ਮਰਨ ਤੋਂ ਬਾਅਦ ਵਾਲੀ 84 ਦੇ ਬਦਲੇ ਅੱਜ ਦੀ 84 ਕੱਟਣਾ ਚਾਹਣਗੇ। ਉਹ ਮਰਨ ਤੋਂ ਬਾਅਦ ਆਵਾਗਮਨ ਤੋਂ ਮੁਕਤ ਹੋਣ ਦੇ ਬਦਲੇ ਅੱਜ ਦੇ ਆਵਾਗਮਨ ਬਾਰੇ ਸੋਚਣਗੇ ਕਿ ਮੈਂ ਆਵਾਗਮਨ ਵਿੱਚ ਨਹੀਂ ਪੈਣਾ, ਮੈਂ ਹੁਣੇ ਇੱਕਦਮ ਛਿੱਥੇ ਨਹੀਂ ਪੈਣਾ, ਮੈਂ ਕੁੱਤੇ ਦੀ ਜੂਨ 'ਚ ਹੁਣੇ ਨਹੀਂ ਜਾਣਾ, ਮੈਂ ਬਿੱਲੀ ਦੀ ਜੂਨ 'ਚ, ਮੈਂ ਮੱਛੀ ਦੀ ਜੂਨ 'ਚ, ਮੈਂ ਹਾਥੀ ਦੀ ਜੂਨ 'ਚ ਨਹੀਂ ਪੈਣਾ, ਮੈਂ ਅਹੰਕਾਰ ਨਹੀਂ ਕਰਨਾ। ਸੋ ਵਟ, ਤੁਸੀਂ ਮੇਰੇ ਸਿਰ 'ਤੇ ਚੜ੍ਹ ਜਾਓ, ਜੋ ਮਰਜ਼ੀ ਕਰ ਲਓ, ਪਰ ਮੇਰੇ ਅੰਦਰ ਨਹੀਂ ਜਾ ਸਕਦੇ, ਉੱਥੇ ਤਾਂ ਕੋਈ ਵੀ ਨਹੀਂ ਪਹੁੰਚ ਸਕਦਾ, ਉੱਥੇ ਮੇਰਾ ਸਤਿਗੁਰ ਰਖਵਾਲਾ ਹੋਇਆ ਹੈ। ਅੰਦਰ ਦੀ ਗੱਲ ਚੱਲ ਰਹੀ ਹੈ, ਬਾਹਰੋਂ ਵਾਲੀ ਨਹੀਂ ਗੱਲ ਚੱਲ ਰਹੀ। ਏਕ ਭਗਤ ਭਗਵਾਨ ਜੈ ਪ੍ਰਾਣੀ ਕੈ ਨਾ ਮਨ, ਏਕ ਭਗਤ ਵੀ ਸਮਝਣਾ ਪਏਗਾ। ਅਸੀਂ ਸਾਰੇ ਹੀ ਕਹੀ ਜਾਂਦੇ ਹਾਂ ਇੱਕ ਭਗਵਾਨ ਹੋਤਾ ਹੈ, ਇੱਕ ਗੋਡ ਹੋਤਾ ਹੈ, ਇੱਕ ਖੁਦਾ, ਇੱਕ ਅੱਲਾ, ਇੱਕ ਵਾਹਿਗੁਰੂ, ਸਾਰੇ ਕਹੀ ਜਾਂਦੇ ਹਾਂ, ਪਰ ਸਾਰੇ ਇੱਕ ਦੂਜੇ ਨਾਲ ਲੜੇ ਕਿਉਂ ਹੋਏ ਹਾਂ? ਜੇ ਸਾਡੇ ਸਾਹਮਣੇ ਕੋਈ ਰਾਮ ਕਹਿ ਦੇ ਸਾਨੂੰ ਚੰਗਾ ਨਹੀਂ ਲੱਗਦਾ, ਰਾਮ ਵਾਲੇ ਦੇ ਸਾਹਮਣੇ ਕੋਈ ਖੁਦਾ ਕਹਿ ਦੇ ਸਾਨੂੰ ਚੰਗਾ ਨਹੀਂ ਲੱਗਦਾ, ਅਸੀਂ ਇੱਕ ਭਗਵਾਨ ਮੰਨ ਹੀ ਨਹੀਂ ਰਹੇ, ਪ੍ਰੈਕਟੀਕਲੀ ਵੀ ਆਰ ਨੋਟ ਲਿਵਿੰਗ ਇਟ। ਰੱਬ ਦਾ ਨਾਂ ਜੋ ਮਰਜ਼ੀ ਰੱਖ, ਬਲਿਆਰੇ ਜਾਓ, ਜੇ ਤੇਰੇ ਨਾਮ ਹੈ, ਸਾਡੀ ਰੱਬ ਦੇ ਨਾਵਾਂ 'ਤੇ ਲੜਾਈ ਹੋ ਗਈ ਹੈ, ਅਸੀਂ ਏਕ ਭਗਤ ਭਗਵਾਨ 'ਤੇ ਸਿੱਖੇ ਹੀ ਨਹੀਂ ਹਾਂ। ਧਾਰਮਿਕ ਸਥਾਨਾਂ ਵਿੱਚ ਰੱਬ ਦੇ ਨਾਂ ਉੱਤੇ ਲੜਾਈਆਂ ਹੁੰਦੀਆਂ ਲੋਕਾਂ ਦੀਆਂ, ਵਾਹਿਗੁਰੂ ਰੱਬ ਦਾ ਨਾਂ ਹੈ, ਓਕੇ ਰਾਮ ਰੱਬ ਦਾ ਨਾਂ ਹੈ, ਓਕੇ ਖੁਦਾ ਅੱਛਾ ਹੈ, ਪਰ ਤੂੰ ਖੁਦਾ ਅੱਲਾ ਵਾਹਿਗੁਰੂ ਰਾਮ ਇਹਨਾਂ ਦੇ ਵਿਤਕਰੇ ਕਰਕੇ ਲੜ ਤੇ ਨਾ ਨਾ, ਰੱਬ ਜੀ ਤਾਂ ਨਹੀਂ ਲੜ ਰਹੇ ਨੇ। ਏਕ ਭਗਤ ਭਗਵਾਨ, ਜਿਸਨੇ ਏਕ ਭਗਤ ਭਗਵਾਨ ਦਾ ਮਤਲਬ ਹੋ ਗਿਆ ਭਗਤ ਦੇ ਤੱਤੇ ਨੂੰ ਸਿਆਰੀ ਹੈ, ਜਿਸਨੇ ਇੱਕ ਰੱਬ ਜੀ ਦੇ ਨਾਲ ਇੱਕ ਮਿਕਤਾ ਸਿੱਖ ਲਈ, ਵਨਨੈਸ ਵਿਦ ਗੋਡ, ਵਨਨੈਸ ਵਿਦ ਨੇਚਰਸ ਲੋਜ਼, ਵਨਨੈਸ ਵਿਦ ਜਿਉਂ ਭਾਵੈ, ਰੱਬੀ ਨਿਯਮਾਂ ਦੇ ਨਾਲ ਇੱਕ ਮਿਕਤਾ ਜਿਸਨੇ ਪ੍ਰਾਪਤ ਕਰ ਲਈ, ਏਕ ਭਗਤ ਭਗਵਾਨ। ਉਹ ਜਦੋਂ ਉਸਨੂੰ ਜੀਂਦਾ ਹੈ ਤਾਂ ਠੀਕ, ਵਰਨਾ ਜਿਹੜਾ ਉਹਨੂੰ ਨਹੀਂ ਜੀਂਦਾ, ਉਸ ਪ੍ਰਾਣੀ ਨੂੰ ਕੀ ਮੰਨਦੇ ਨੇ, ਕਹਿੰਦੇ ਨੇ ਜੈਸੇ ਸੂਕਰ ਸਵਾਨ। ਹੁਣ ਮਰਨ ਤੋਂ ਬਾਅਦ ਕੁੱਤਾ ਬਿੱਲੀ ਬਣਾਂਗੇ, ਗੁਰੂ ਪਾਤਸ਼ਾਹ ਕਹਿੰਦੇ ਨੇ ਤੂੰ ਹੁਣੇ ਹੀ ਸੂਅਰ ਅਤੇ ਕੁੱਤਾ ਸਮਝ ਉਹਨੂੰ, ਮੇਰੇ ਮਨ, ਉਹ ਮੇਰੇ ਮਨ ਸਾਰਾ ਚੱਲ ਰਿਹਾ ਨਾ, ਕੋ ਨਾਨਕ ਸੁਣ ਰੇ ਮਨਾ ਮਨਾ ਮਨਾ, ਮਨ ਨੂੰ ਕਹਿ ਰਹੇ ਨੇ ਉਹ ਮੇਰੇ ਮਨ। ਗੁਰਮੰਤ੍ਰਹੀਣਸਯ ਜੋ ਪ੍ਰਾਣੀ ਤ੍ਰਿਗੰਤ ਜੋਨ ਪ੍ਰਸ਼ਨ ਹੈ, ਉਹਨੂੰ ਕੀ ਕਹਿੰਦੇ ਨੇ, ਜਿਹੜਾ ਸੱਚ ਨੂੰ ਸਮਝੇ ਬਿਨਾ ਜੀਂਦਾ ਹੈ ਉਹਦਾ ਜੀਵਨ ਤ੍ਰਿਗਾਕਾਰ ਹੈ, ਉਹਦੀ ਇਹ ਜੋਨ ਤ੍ਰਿਗੰਤ ਹੈ, ਪ੍ਰਿਸ਼ਟਣੇ ਹੈ, ਪ੍ਰਿਸ਼ਟੀ ਹੋਈ ਹੈ, ਤਾਂ ਉਹਨੂੰ ਕੀ ਸਮਝੋ, ਫਿਰ ਉਹ ਮਨੁੱਖ ਨਹੀਂ ਹੈ, ਉਹ ਕਰਤੂਤ ਪਸ਼ੂ ਕੀ ਮਾਨਸ ਜਾਤ ਹੈ। ਅਤੇ ਉਸ ਮਨੁੱਖ ਨੂੰ ਗੁਰੂ ਪਾਤਸ਼ਾਹ ਕਹਿੰਦੇ ਕੂਕਰੈ ਸੂਕਰੈ ਕਾਕੈ ਗਰਦਬੈ ਸਰਪਨ ਤੁਲਖ ਲੈ, ਉਹ ਕੁੱਤੇ ਦੀ ਨਿਆਈ ਹੈ, ਸੱਪ ਦੀ ਨਿਆਈ ਹੈ, ਗਧੇ ਦੀ ਨਿਆਈ ਹੈ, ਖੋਤੇ ਦੀ ਨਿਆਈ ਹੈ। ਹੁਣ ਗੁਰੂ ਪਾਤਸ਼ਾਹ ਕਹਿੰਦੇ ਜੇ ਤੂੰ ਰੱਬ ਨਾਲ ਇਹ ਮਨੁੱਖ ਇੱਕ ਮਿਕਤਾ ਨਹੀਂ ਪ੍ਰਾਪਤ ਕਰਦਾ ਤਾਂ ਸਮਝ ਤੂੰ ਹੁਣੇ ਹੀ ਕੁੱਤਾ ਜਾਂ ਸੂਅਰ ਹੈ। ਜੈਸੇ ਸੂਕਰ ਸਵਾਨ ਨਾਨਕ ਮਾਨੋ ਤਾਏ ਤਨ, ਉਹਦਾ ਤਨ ਸਮਝੋ ਕੁੱਤੇ ਅਤੇ ਸੂਰ ਦੀ ਨਿਆਈ ਹੈ। ਹੁਣ ਮਰਨ ਤੋਂ ਬਾਅਦ ਕੋਈ ਕੁੱਤਾ ਸੂਰ ਬਣੇਗਾ, ਸੋ ਵਟ, ਸੁਪਰਫਲੂਅਸ, ਪਰ ਅੱਜ ਹੀ ਬਣ ਗਏ। ਜਿਸਕੇ ਅੰਤਰ ਰਾਜ ਅਭਿਮਾਨ, ਉਹ ਮਰਨ ਤੋਂ ਬਾਅਦ ਕੁਛ ਹੋਏਗਾ ਦੇਖਿਆ ਜਾਏਗਾ, ਪਰ ਹੁਣੇ ਹੀ ਤੇਰੇ ਅੰਦਰ ਰਾਜ ਦਾ ਅਭਿਮਾਨ ਹੈ। ਜਿਸਕੇ ਅੰਦਰ ਰਾਜ ਅਭਿਮਾਨ, ਸੋ ਨਰਕ ਪਾਤੀ ਹੋਵਤ ਸਵਾਨ, ਕੁੱਤੇ ਨੂੰ ਕਹਿੰਦੇ ਨੇ, ਉਹ ਹੁਣੇ ਹੀ ਨਰਕ 'ਚ ਪਿਆ ਹੋਇਆ ਹੈ। ਸੋ ਨਰਕ ਪਾਤੀ ਹੋਵਤ ਸਵਾਨ, ਉਹਦੇ ਸਰੀਰ ਨੂੰ ਤੂੰ ਕੁੱਤਾ ਅਤੇ ਸੂਰ ਦੇ ਬਰਾਬਰ ਸਮਝ, ਆਪਣੇ ਮਨ ਨੂੰ ਸਮਝਾ ਰਹੇ ਨੇ। ਹੁਣ ਅਸੀਂ ਸਮਝਣਾ ਕਿ ਮੈਂ ਕੁੱਤਾ ਸੂਰ ਨਹੀਂ ਬਣਨਾ, ਜੀਂਦੇ ਜੀ ਆਈ ਵਿਲ ਨੋਟ ਐਕਟ ਲਾਈਕ ਦੈਟ। ਕਈ ਤਾਂ ਇਤਨਾ ਭੁਲੇਖਾ ਖਾ ਜਾਂਦੇ ਨੇ, ਆਪਣੇ ਬਾਰੇ ਸੋਚਦੇ ਨਹੀਂ ਕਿ ਮੈਂ ਕੀ ਬਣ ਗਿਆ, ਹਾਓ ਆਈ ਐਮ ਯੈਲਿੰਗ ਔਨ ਅਦਰਸ। ਕਈ ਵਾਰੀ ਤਾਂ ਨੂੰਹ ਜਾਂ ਸੱਕੀ ਧੀ ਵੀ ਮਾਤਾ ਜੀ ਨੂੰ ਕਹਿੰਦੀ, ਮਾਤਾ ਜੀ ਤੁਸੀਂ ਕੀ ਕੁੱਤਿਆਂ ਵਾਂਗੂ ਭੌਂਕੀ ਜਾ ਰਹੇ ਹੋ, ਪਰ ਉਹਨੂੰ ਆਪ ਨਹੀਂ ਪਤਾ ਕਿ ਮੈਂ ਵੀ ਜਿਹੜੇ ਵਰਡਸ ਯੂਜ਼ ਕਰ ਰਹੀ ਹਾਂ, ਆਈ ਐਮ ਆਲਸੋ ਜਸਟ ਲਾਈਕ ਦੈਟ। ਅਤੇ ਇਹ ਸਾਰੇ ਪ੍ਰਤੀਕ ਹੁੰਦੇ ਨੇ, ਸਰੀਰਕ ਤੌਰ 'ਤੇ ਕੁੱਤਾ ਬਣਨਾ ਚਾਰ ਟੰਗਾਂ ਵਾਲਾ ਜ਼ਰੂਰੀ ਨਹੀਂ ਹੈ, ਸਰੀਰਕ ਤੌਰ 'ਤੇ ਸੂਅਰ ਬਣਨਾ, ਆਤਮਕ ਤੌਰ 'ਤੇ ਬਣ ਗਏ ਗਏ ਭਾਈ ਸਾਹਿਬ, ਮੈਂ ਮਨੁੱਖ ਹਾਂ, ਮੈਂ ਮਨੁੱਖ ਰਹਿਣਾ ਹੈ। ਕੁੱਤੇ ਨੂੰ ਕਹੋ ਕੁੱਤੇ ਤੂੰ ਕੁੱਤਾ ਬਣ, ਉਹ ਹੱਸੇਗਾ। ਬੰਦੇ ਨੂੰ ਕਹਿਣਾ ਪੈਂਦਾ ਬੰਦੇ ਹੋਏ ਬੰਦਾ ਬਣ, ਕੁੱਤਾ ਬਿੱਲੀ ਸੂਰ ਨਾ ਬਣ, ਕਾਂ ਨਾ ਬਣ, ਆਪਣੀ ਬਿਰਤੀ ਚੇਂਜ ਕਰ। ਇਹ ਆਵਾਗਮਨ ਸਾਰੀ ਦੁਨੀਆ ਵਿੱਚ ਡਿਫਰੈਂਟ ਹੈ ਜਿਹੜਾ ਗੁਰੂ ਪਾਤਸ਼ਾਹ ਸਮਝਾ ਰਹੇ ਨੇ। ਆਪਣੇ ਆਪ ਨੂੰ ਸਮਝ, ਗੁਰਸੇਵਾ ਅਤੇ ਭਗਤ ਕਮਾਈ ਤਾਂ ਬੇਮਾਨਸ ਦੇਈ ਪਾਈ। ਜੇ ਗੁਰੂ ਦੀ ਸੇਵਾ ਕੀਤੀ, ਭਗਤੀ ਕੀਤੀ, ਭਾਵ ਜੇ ਸੱਚ ਸਮਝਿਆ ਔਰ ਸੱਚ ਉੱਤੇ ਜੀਵਿਆ ਤਾਂ ਸਮਝ ਤੈਨੂੰ ਮਨੁੱਖਾ ਦੇਈ ਮਿਲੀ ਆ। ਅਦਰਵਾਈਜ਼ ਤੂੰ ਕੀ ਆ, ਕਰਤੂਤ ਪਸ਼ੂ ਕੀ ਮਾਨਸ ਜਾਤ, ਤੂੰ ਮਨੁੱਖ ਹੈ ਹੀ ਨਹੀਂ ਹੈ, ਤੂੰ ਪਸ਼ੂ ਮਾਨਸ ਚੰਮ ਪਲੇਟੇ ਹੈ। ਜੇ ਆ ਖੇਡ ਸਮਝ ਆ ਜਾਏ ਤਾਂ ਗੁਰੂ ਪਾਤਸ਼ਾਹ ਸਾਨੂੰ ਇੱਕ ਭਗਤ ਭਗਵਾਨ ਅਚੀਵ ਕਰਾ ਸਕਦੇ ਨੇ, ਕਹਿੰਦੇ ਨੇ ਇੱਕ ਮਿਕਤਾ ਰੱਬ ਨਾਲ ਪ੍ਰਾਪਤ ਤੈਨੂੰ ਹੋ ਸਕਦੀ ਹੈ। ਨੈਕਸਟ, ਸਵਾਮੀ ਕੋ ਗ੍ਰਹਿ ਜਿਉਂ ਸਦਾ ਸਵਾਨ ਤਜਤ ਨਹੀਂ ਨਿਤ। ਉੱਥੇ ਕੁੱਤੇ ਦਾ ਨੈਗੇਟਿਵ ਐਗਜ਼ਾਮਪਲ ਦਿੱਤਾ, ਹੁਣ ਇੱਥੇ ਕੁੱਤੇ ਦਾ ਪੋਜ਼ਿਟਿਵ ਐਗਜ਼ਾਮਪਲ ਦਿੱਤਾ ਕਿ ਕੁੱਤੇ ਜੋ ਤੂੰ ਕੁਛ ਸਿੱਖਣਾ ਹੀ ਹੈ ਤਾਂ ਪਤਾ ਕੀ ਬਣ। ਅਮੈਰੀਕਾ ਸਾਡੇ ਸਟੋਰ 'ਤੇ ਇੱਕ ਬਜ਼ੁਰਗ ਲੇਡੀ ਆਉਂਦੀ ਹੈ, ਉਹ ਕ੍ਰਿਸਚਨ ਹੈ, ਤਾਂ ਅਸੀਂ ਉਹਨੂੰ ਮਾਤਾ ਮਾਤਾ ਕਹਿੰਦੇ ਹਾਂ, ਤਾਂ ਉਹਨੂੰ ਪਤਾ ਲੱਗਿਆ ਮਾਤਾ ਮੀਨਸ ਦੇ ਰੈਫਰ ਲਾਈਕ ਮਦਰ, ਦੇ ਰਿਸਪੈਕਟ ਮੀ ਲਾਈਕ ਮਦਰ। ਉਹ 82 ਸਾਲਾਂ ਦੀ ਹੈ, ਤਾਂ ਕਹਿੰਦੀ ਹੈ ਸਾਡੇ ਇੱਥੇ ਨਾ ਇੱਕ ਕੁੱਤੇ ਦਾ ਨਾਂ ਹੈ ਸੇਂਟ ਬਰਨਾਲਡ। ਮੈਂ ਕਿਹਾ ਹੈ ਕੁੱਤੇ ਦਾ ਨਾਂ ਸੇਂਟ ਬਰਨਾਲਡ? ਕਹਿੰਦੀ ਹਾਂ, ਇਸ ਕਰਕੇ ਕਿਉਂਕਿ ਜਦੋਂ ਕੋਈ ਲੋਕ ਸਨੋਫਾਲ 'ਚ ਪਹਾੜੀਆਂ 'ਤੇ ਠੰਡ ਪੈਂਦੀ ਹੈ, ਉੱਥੇ ਜਿਹੜੇ ਲੋਕ ਡੱਬ ਜਾਂਦੇ ਨੇ ਸਨੋ ਹੇਠਾਂ, ਡਿੱਗ ਪੈਂਦੇ ਨੇ, ਮਰ ਜਾਂਦੇ ਨੇ, ਤਾਂ ਇਹ ਕੁੱਤਾ ਜਾਂਦਾ ਉਹਨਾਂ ਦੀ ਡੈੱਡ ਬੋਡੀ ਨੂੰ ਉੱਥੋਂ ਕੱਢ ਕੇ ਲਿਆਉਂਦਾ, ਘਰ ਵਾਲਿਆਂ ਤੱਕ ਪਹੁੰਚਾਉਂਦਾ। ਕੁਛ ਉਹਦੀਆਂ ਕੁਆਲਿਟੀਜ਼ ਉਹ ਕਾਊਂਟ ਕਰਦੇ ਨੇ, ਉਸ ਕੁੱਤੇ ਦੀਆਂ ਇਹ ਸੋਹਣੀਆਂ ਕੁਆਲਿਟੀਜ਼ ਦੇ ਕਾਰਨ, ਉਹਦੇ ਚੰਗੇ ਸਦਗੁਣੀ ਜੀਵਨ ਦੇ ਕਾਰਨ ਕੁੱਤੇ ਦਾ ਨਾਂ ਸੇਂਟ ਬਰਨਾਰਡ ਪੈ ਗਿਆ। ਅਤੇ ਸਾਡਾ ਮਨੁੱਖ ਹੋ ਕੇ ਨਿਕੰਮੇ ਕੰਮ ਕਰਨ ਦੇ ਕਾਰਨ ਅਸੀਂ ਕਰਤੂਤ ਪਸ਼ੂ ਕੀ ਵਾਲੇ ਬਣ ਗਏ। ਇਹੀ ਤਾਂ ਫਰਕ ਆਪਣਾ ਠੀਕ ਕਰਨਾ ਹੈ। ਸੈਮੀਨਾਰ ਕੀਤਾ ਸੀ, ਪਿਓ ਮੈਨੂੰ ਕਹਿੰਦਾ ਵੀਰ ਜੀ ਮੈਂ ਤੁਹਾਡੇ ਸੈਮੀਨਾਰ 'ਤੇ ਬੜੀ ਵਾਰੀ ਆਇਆ, ਅੱਜ ਮੈਂ ਆਪਣੇ ਕਾਕੇ ਨੂੰ ਲੈ ਕੇ ਆਇਆ, ਇਹ ਲੰਡਨ ਤੋਂ ਪੜ੍ਹ ਕੇ ਹੁਣ ਆਇਆ ਸੀ, ਅਤੇ ਮੈਂ ਇਸ ਨੂੰ ਕਿਹਾ ਇੱਕ ਵਾਰੀ ਚੱਲ ਵੀਰ ਜੀ ਦਾ ਸੈਮੀਨਾਰ ਸੁਣਨ। ਅਤੇ ਅਸੀਂ ਸਿਰਫ ਇਹ ਐਕਸਰਸਾਈਜ਼ ਕੀਤੀ ਸੀ ਕਿ ਜਿਹੜਾ ਮਨੁੱਖ ਆਪਣੀ ਕਾਰ 'ਤੇ ਜਾ ਰਿਹਾ ਹੈ, ਸਾਹਮਣੇ ਟ੍ਰੈਫਿਕ 'ਚ ਖੋਤੇ ਲੰਘੇ ਨੇ, ਤਾਂ ਇਹਨੇ ਕਾਰ ਦਾ ਸ਼ੀਸ਼ਾ ਉਤਾਰਿਆ ਅਤੇ ਉਤਾਰ ਕੇ ਕਹਿੰਦਾ ਉਹ ਖੋਤੇ ਸ਼ਾਹ ਜੀ, ਖੋਤੇ ਮਹਾਰਾਜ, ਪਲੀਜ਼ ਸਾਈਡ 'ਤੇ ਹੋ ਜਾਓ, ਮੈਨੂੰ ਜਲਦੀ ਜਾਣਾ ਹੈ। ਤਾਂ ਉਹ ਜਿਹੜਾ ਸਾਈਡ 'ਤੇ ਦੂਜਾ ਬੰਦਾ ਬੈਠਾ ਸੀ ਉਹ ਕਹਿੰਦਾ ਬੜਾ ਖੋਤਿਆਂ ਨਾਲ ਇੰਝ ਗੱਲ ਕਰ ਰਿਹਾ, ਖੋਤਿਆਂ ਨੂੰ ਕੋਈ ਬੋਲੀ ਆਉਂਦੀ ਹੈ ਤੇਰੀ? ਬੜਾ ਮਿੱਠਾ ਮਿੱਠਾ ਬਣ ਕੇ ਬੋਲ ਰਿਹਾ। ਕਹਿੰਦਾ ਮੈਨੂੰ ਪਤਾ ਖੋਤਿਆਂ ਨੂੰ ਮੇਰੀ ਬੋਲੀ ਨਹੀਂ ਆਉਂਦੀ, ਪਰ ਮੈਂ ਪ੍ਰੈਕਟਿਸ ਇਸ ਤਰ੍ਹਾਂ ਕਰ ਰਿਹਾ ਤਾਂ ਕਿ ਮੇਰਾ ਸੁਭਾਅ ਵਿਗੜ ਨਾ ਜਾਏ। ਸੋ ਕੁੱਤੇ ਵਾਂਗੂ ਨਹੀਂ ਭੌਂਕਣਾ। ਉਹਦਾ ਪਿਓ ਕਹਿੰਦਾ ਵੀਰ ਜੀ ਮੈਂ ਤੁਹਾਡਾ ਸਾਰਾ ਸੁਣ ਕੇ ਰਜੌਰੀ ਗਾਰਡਨ ਤੱਕ ਆਇਆ, ਤਾਂ ਰਸਤੇ ਵਿੱਚ ਮੈਂ ਦੋ ਤਿੰਨ ਰਿਕਸ਼ੇ ਵਾਲਿਆਂ ਨੂੰ ਵੀ ਗਾਲਾਂ ਕੱਢੀਆਂ, ਫਿਰ ਉੱਥੇ ਆ ਕੇ ਅਲਟੀਮੇਟਲੀ ਆ ਕੇ ਮੇਰਾ ਪੁੱਤਰ ਕਹਿੰਦਾ ਡੈਡੀ ਹੁਣੇ ਤਾਂ ਸੁਣ ਕੇ ਆਓ ਕਿ ਕੁੱਤੇ ਵਾਂਗੂ ਨਹੀਂ ਪੋਕਣਾ, ਅਤੇ ਹੁਣੇ ਹੀ ਤੁਸੀਂ ਇਹ ਕੀ ਪ੍ਰੈਕਟਿਸ ਕਰ ਰਹੇ ਹੋ। ਸੋ ਵੀ ਹੈਵ ਟੂ ਅੰਡਰਸਟੈਂਡ, ਜਿਸ ਨੂੰ ਇਹ ਸਮਝ ਆ ਜਾਂਦਾ ਉਸਕਾ ਸਾਰਾ ਨਰਕ ਛੂਟ ਜਾਂਦਾ ਹੈ, ਛੋੜਨਾ ਨਹੀਂ ਪੜਤਾ, ਛੁੱਟ ਜਾਂਦਾ ਹੈ। ਸਵਾਮੀ ਕੋ ਗ੍ਰਹਿ ਜਿਉਂ ਸਦਾ ਸਵਾਨ ਤਜਤ ਨਹੀਂ ਨਿਤ, ਜਿਸ ਤਰ੍ਹਾਂ ਕੁੱਤਾ ਆਪਣੇ ਮਾਲਕ ਨੂੰ ਫੇਥਫੁੱਲ ਹੁੰਦਾ ਹੈ, ਨਾਨਕ ਇਹ ਬਿਦ ਹਰ ਭਜੋ, ਇੱਕ ਮਨ ਹੋਏ ਇੱਕ ਚਿੱਤ। ਇੱਕ ਮਨ ਅਤੇ ਚਿੱਤ ਦੋਨੋਂ ਇੱਕ ਹੋਣੇ ਚਾਹੀਦੇ ਨੇ। ਸਾਡਾ ਮਨ ਕਿਧਰੇ ਹੋਰ ਹੁੰਦਾ, ਚਿੱਤ ਕਿਧਰੇ ਹੋਰ ਹੁੰਦਾ, ਇਹੀ ਗੱਲ ਸਮਝਣੀ ਆ। ਇੱਕ ਮਨ ਇੱਕ ਚਿੱਤ ਹੋ ਜਾਈਏ, ਇੱਕ ਮਨ ਇੱਕ ਚਿੱਤ ਹੋ ਜਾਵਾਂਗੇ, ਦਿਸ ਇਜ਼ ਵਨਨੈਸ ਵਿਦ ਗੋਡ। ਜਦੋਂ ਇੱਕ ਮਨ ਇੱਕ ਚਿੱਤ ਹੋ ਜਾਵਾਂਗੇ ਤਾਂ ਅਸੀਂ ਸਮਝਾਂਗੇ ਕਿ ਸਾਡੇ ਸਾਰਿਆਂ ਦੇ ਕੋਲ ਰੱਬ ਜੀ ਨੇ ਸਾਨੂੰ ਕੌਨਸ਼ੀਅੰਸ ਦਿੱਤੀ ਹੋਈ ਹੈ। ਉਹ ਕੌਨਸ਼ੀਅੰਸ ਸਾਨੂੰ ਆਵਾਜ਼ ਮਾਰਦੀ ਹੈ ਬੁਰਾ ਨਾ ਕਰ, ਪਰ ਅਸੀਂ ਉਸਨੂੰ ਦਬਾ ਦਿੰਦੇ ਹਾਂ, ਸੁਣਦੇ ਨਹੀਂ ਹਾਂ। ਆਸਤਾ ਆਸਤਾ ਉਹ ਕੌਨਸ਼ੀਅੰਸ ਦੀ ਆਵਾਜ਼ ਸਾਨੂੰ ਸੁਣਨੋਂ ਬੰਦ ਹੋ ਜਾਂਦੀ ਹੈ। ਅੱਜ ਦੀ ਸਾਇੰਸ ਕਹਿੰਦੀ ਪਈ ਹੈ ਜੇ ਬਾਰ ਬਾਰ ਇੱਥੇ ਈਅਰ ਪਲੱਗ ਲਗਾ ਕੇ ਤੁਸੀਂ ਮਿਊਜ਼ਿਕ ਸੁਣਦੇ ਰਹੋਗੇ ਨਾ, ਸੁਣਨ ਦੀ ਸ਼ਕਤੀ ਘੱਟ ਜਾਏਗੀ। ਇਸ ਤਰ੍ਹਾਂ ਹੀ ਅਸੀਂ ਉਸਨੂੰ ਜਦੋਂ ਇਗਨੋਰ ਕਰਦੇ ਰਹਿੰਦੇ ਹਾਂ ਉਹਦੀ ਆਵਾਜ਼ ਸਾਨੂੰ ਆਉਂਦੀ ਨਹੀਂ ਹੈ। ਵਰਨਾ ਹਰ ਕਿਸੇ ਦੇ ਅੰਦਰ ਰੱਬ ਜੀ ਨੇ ਹਰ ਕਿਸੇ ਨੂੰ ਅੰਦਰੋਂ ਆਵਾਜ਼ ਆਉਂਦੀ ਹੈ ਮਾੜਾ ਕੰਮ ਨਾ ਕਰ। ਅਤੇ ਜਦੋਂ ਅਸੀਂ ਇੱਕ ਮਨ ਇੱਕ ਚਿੱਤ ਹੋ ਜਾਂਦੇ ਹਾਂ ਉਹਦੀ ਆਵਾਜ਼ ਸਾਨੂੰ ਰਿਸੈਪਟੀਵਿਟੀ ਕਲੀਅਰ ਹੋ ਜਾਂਦੀ ਹੈ, ਸਾਡੇ ਟੀਵੀ ਐਂਟੈਨਾ 'ਤੇ ਸਾਫ਼ ਸਾਫ਼ ਨਜ਼ਰ ਆਉਣਾ ਸ਼ੁਰੂ ਹੋ ਜਾਂਦਾ ਹੈ, ਸਭ ਕੁਝ ਸਮਝ ਆ ਜਾਂਦੀ ਹੈ। ਸਮਝ ਆ ਗਿਆ, ਹੁਣ ਨਜ਼ਰ ਆਉਣਾ ਸ਼ੁਰੂ ਹੋ ਗਿਆ, ਸਾਨੂੰ ਸੱਚ ਨਜ਼ਰ ਆਉਣਾ ਸ਼ੁਰੂ ਹੋ ਜਾਂਦਾ ਜੇਕਰ ਇੱਕ ਮਨ ਇੱਕ ਚਿੱਤ ਹੋ ਜਾਈਏ ਇਹ ਵਾਲੇ ਤਰੀਕੇ ਦੇ ਨਾਲ, ਜਿਵੇਂ ਕੁੱਤਾ ਆਪਣੇ ਮਾਲਕ ਦਾ ਵਫਾਦਾਰ ਹੁੰਦਾ ਹੈ। ਅਸੀਂ ਇੱਕ ਮਨ ਇੱਕ ਚਿੱਤ ਨਹੀਂ ਹੁੰਦੇ ਹਾਂ, ਇਸੇ ਕਰਕੇ ਜੇ ਇੱਕ ਹੋਏ ਤਾਂ ਉੱਗਵੈ ਰੁੱਤੀ ਹੂੰ ਰੁੱਤ ਹੋਏ। ਸਾਡਾ ਦਾਲ ਦਾ ਦਾਣਾ ਇੱਕ ਨਹੀਂ ਹੁੰਦਾ, ਉਹ ਉੱਗਦਾ ਹੀ ਨਹੀਂ ਹੈ। ਦਾਲ ਦਾ ਦਾਣਾ ਅੱਧਾ ਤੁਸੀਂ ਕਦੀ ਪਾ ਕੇ ਦੇਖਣਾ, ਕਦੀ ਉਹ ਫਸਲ ਉੱਗੇਗੀ ਨਹੀਂ ਉਹਦੀ। ਜੇ ਇੱਕ ਹੋਏ ਤਾਂ ਉੱਗਵੈ। ਸੋ ਇੱਕ ਮਨ ਹੋਏ ਇੱਕ ਚਿੱਤ, ਅੱਜ ਦਾ ਸਾਡਾ ਲਾਸਟ ਸ਼ਲੋਕ। ਤੀਰਥ ਬਰਤ ਅਰਦਾਨ ਕਰ, ਮਨ ਮੈਂ ਤਰੈ ਗੁਮਾਨ। ਬਾਡੀ ਦਾ ਹੰਕਾਰ ਕਰਦਾ, ਮਾਇਆ ਦਾ ਹੰਕਾਰ ਕਰਦਾ, ਜ਼ਾਤ ਦਾ ਹੰਕਾਰ ਕਰਦਾ, ਸਾਰੇ ਹੰਕਾਰ ਕਰੀ ਫਿਰਦਾ, ਤੂੰ ਸਮਝ ਇਹਨਾਂ ਤੋਂ ਇਲਾਵਾ ਧਾਰਮਿਕ ਜੋ ਕੁਛ ਵੀ ਕਰਦਾ ਉਹਨਾਂ ਦਾ ਵੀ ਤੈਨੂੰ ਹੰਕਾਰ ਚੜਿਆ ਰਹਿੰਦਾ। ਇਸੀ ਦੇ ਕਾਰਨ ਲੋਕ ਇੱਕ ਦੂਜੇ ਦੇ ਨਾਲ ਅੱਖਾਂ ਨਹੀਂ ਮਿਲਾਉਂਦੇ ਨੇ, ਧਾਰਮਿਕ ਹੰਕਾਰ ਹੈ। ਇਸੀ ਦੇ ਕਾਰਨ ਲੋਕ ਦੂਜੇ ਨੂੰ ਮਾਰ ਮੁਕਾ ਦੇਣਾ ਚਾਹੁੰਦੇ ਨੇ, ਦੂਜੇ ਦੇ ਨਾਲ ਨਫ਼ਰਤ ਕਰਦੇ ਨੇ, ਦੂਜੇ ਨੂੰ ਇਗਨੋਰ ਕਰਦੇ ਨੇ, ਦੂਜੇ ਨੂੰ ਠਿੱਠ ਕਰਦੇ ਨੇ, ਦੂਜੇ ਨੂੰ ਇਨਸਲਟ ਕਰਦੇ ਨੇ, ਦੂਜੇ ਨੂੰ ਨਾਸਤਕ ਸਮਝਦੇ ਨੇ, ਦੂਜੇ ਨੂੰ ਪਾਪੀ ਸਮਝਦੇ ਨੇ, ਦੂਜੇ ਨੂੰ ਭੈੜਾ ਸਮਝਦੇ ਨੇ, ਦੂਜੇ ਨੂੰ ਸਮਝਦੇ ਨੇ ਨਰਕਾਂ ਨੂੰ ਜਾਏਗਾ, ਭਾਵੇਂ ਉਹ ਨਾ ਜਾਏ, ਭਾਵੇਂ ਰੱਬ ਜੀ ਉਹਨੂੰ ਨਾ ਭੇਜਣ, ਪਰ ਇਹ ਭੇਜਦੇ ਹਨ। ਕਿਉਂ? ਧਾਰਮਿਕ ਹੰਕਾਰ ਹੈ। ਅਤੇ ਧਾਰਮਿਕ ਹੰਕਾਰ ਮਨੁੱਖ ਨੂੰ ਤਾਂ ਚੜ੍ਹਦਾ ਜਦੋਂ ਮਨੁੱਖ ਕਰਮ ਕਾਂਡੀ ਹੁੰਦਾ ਹੈ। ਬਾਹਰਲੇ ਪਾਖੰਡ ਜਦੋਂ ਮਨੁੱਖ ਕਰਦਾ ਹੈ ਤਾਂ ਗੁਰੂ ਪਾਤਸ਼ਾਹ ਕਹਿੰਦੇ ਨੇ ਬਾਹਰਲੇ ਜਿਹੜੇ ਪਾਖੰਡ ਕਰਦਾ ਨਾ, ਕਰਮ ਧਰਮ ਪਾਖੰਡ ਜੋ ਦੀਸੈ ਤਿੰਨ ਜੰਮ ਜਗਾਤੀ ਲੁੱਟੈ। ਇਹ ਹੰਕਾਰ ਜਿਹੜਾ ਹੈ ਨਾ ਤੈਨੂੰ ਆ ਕੇ ਲੁੱਟ ਲਏਗਾ ਜੰਮ, ਜੇ ਤੂੰ ਆਪਣੇ ਇਹ ਕਰਮ ਧਰਮ ਪਾਖੰਡ ਜਿਹੜੇ ਕਰਦਾ ਹੈ। ਕਰਮ ਧਰਮ ਪਾਖੰਡ ਅਸੀਂ ਕਰਦੇ ਹਾਂ, ਅਸੀਂ ਜੇ ਤੀਰਥ ਹੋ ਕੇ ਆਏ ਹਾਂ, ਹੁਣ ਸਾਨੂੰ ਗੁਰਮੁਖ ਸਮਝੋ। ਪਰ ਗੁਰੂ ਪਾਤਸ਼ਾਹ ਕਹਿੰਦੇ ਨਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ। ਇੱਕ ਪਾਉ ਲੱਥੀ ਨਹਾਤਿਆ ਦੋਏ ਪਾਚੜੀਅਸ ਹੋਰ, ਬਾਹਰ ਧੋਤੀ ਤੂੰਬੜੀ ਅੰਦਰ ਵੀ ਸਨਿਕੋਰ, ਕੌੜਾ ਤਾਂ ਤੂੰ ਉਂਝ ਹੀ ਆਇਆ। ਪਰ ਸਾਧ ਭਲੇ ਅਣਨਾਤਿਆਂ ਚੋਰ ਸੇ ਚੋਰਾ ਚੋਰ ਚੋਰ ਜਾਂਦੇ ਨੇ ਤੀਰਥ, ਕਿਉਂਕਿ ਤੀਰਥ ਜਾਓ ਤਾਂ ਹੋਂ ਹੋਂ ਕਰਤੇ ਸਿੱਖਣਾ ਹੁੰਦਾ, ਉੱਥੇ ਉੱਥੇ ਘਰ ਆਉਂਦੇ ਨੇ ਪੰਡਿਤ ਪੁੱਛੋ ਤਾਂ ਮਾਇਆ ਰਾਤੇ, ਉੱਥੋਂ ਅਸੀਂ ਇਹੀ ਸਿੱਖ ਕੇ ਆਉਂਦੇ ਹਾਂ। ਅਤੇ ਤੀਰਥ ਕਰਦੇ ਹਾਂ ਜੇ ਵਰਤ ਕਰਦੇ ਹਾਂ, ਮੈਂ ਨਹੀਂ ਖਾਧਾ, ਮੈਂ ਨਹੀਂ ਖਾਧਾ, ਮੈਂ ਉਹ ਨਹੀਂ ਖਾਂਦਾ, ਮੈਂ ਇਹ ਨਹੀਂ ਖਾਂਦਾ, ਮੈਂ ਇਹ ਨਹੀਂ ਖਾਂਦਾ, ਮੈਂ ਇੰਨੇ ਦਿਨ ਭੁੱਖਾ ਰਹਿੰਦਾ, ਮੈਂ ਇੰਨੇ ਦਿਨ ਰਿਹਾ, ਇੰਨੇ ਦਿਨ ਰਿਹਾ, ਸਾਡੇ ਸੰਤ ਜੀ, ਸਾਡੇ ਬ੍ਰਹਮ ਗਿਆਨੀ, ਸਾਡੇ ਬਾਬਾ ਜੀ 3 ਮਹੀਨੇ ਨਹੀਂ ਖਾਧਾ, 6 ਮਹੀਨੇ ਨਹੀਂ ਖਾਧਾ, ਇਹ ਨਹੀਂ ਖਾਂਦੇ, ਵੋ ਨਹੀਂ ਖਾਂਦੇ, ਸੌਂਦੇ ਨਹੀਂ ਨੇ, ਇੱਕ ਟੰਗ 'ਤੇ ਖੜ੍ਹੇ ਰਹਿੰਦੇ ਨੇ। ਮੈਨੀ ਮੈਨੀ ਥਿੰਗਸ ਵੈਨ ਵੀ ਰਿਨਾਊਂਸ, ਜਦੋਂ ਅਸੀਂ ਤਿਆਗੀ ਫੱਕੜ ਹੋ ਕੇ ਆਪਣੀ ਬਾਡੀ ਨੂੰ ਹੱਠ ਯੋਗ ਦੇ ਨਾਲ ਸਤਾਉਂਦੇ ਹਾਂ, ਇਹਦਾ ਹੰਕਾਰ ਕਰੀ ਫਿਰਦੇ ਹਾਂ ਅਤੇ ਨਾਲ ਦਾਨ ਕਰਦੇ ਫਿਰਦੇ ਹਾਂ, ਗੁਰੂ ਪਾਤਸ਼ਾਹ ਕਹਿੰਦੇ ਨੇ ਨਾ ਤੂੰ ਆਵੇਂ ਬਸ ਬਹੁਤ ਗਿਣਾ ਆਵਣੇ, ਨਾ ਤੂੰ ਆਵੇਂ ਬਸ ਵੇਦ ਪੜ੍ਹਾਵਣੇ, ਨਾ ਤੂੰ ਆਵੇਂ ਬਸ ਤੀਰਥ ਨਹਾਈਏ, ਨਾ ਤੂੰ ਆਵੇਂ ਬਸ ਕਿਤੇ ਸਿਆਣ ਪੈ, ਨਾ ਤੂੰ ਆਵੇਂ ਬਸ ਬਹੁਤਾ ਦਾਨ ਦੇ। ਇਹ ਸਾਰੀਆਂ ਲਿਸਟ ਗੁਰੂ ਪਾਤਸ਼ਾਹ ਇਸ ਕਰਕੇ ਸੁਣਾਉਂਦੇ ਨੇ ਕਿ ਤੂੰ ਸੋਚ ਰਿਹਾ ਕਿ ਮੈਂ ਦਾਨ ਕਰਕੇ ਰੱਬ ਜੀ ਨੂੰ ਪ੍ਰਾਪਤ ਕਰ, ਕਿਸੇ ਦਾਨ ਦੇ ਨਾਲ ਨਹੀਂ, ਸੱਤੀਆਂ ਮਨ ਸੰਤੋਖ ਉਪਜੇ ਦੇਣਾ ਕਿ ਵਿਚਾਰ, ਤੂੰ ਦੇਣ ਦਾ ਖਿਆਲ ਤਾਂ ਤੈਨੂੰ ਆਇਆ ਚੰਗਾ ਖਿਆਲ ਹੈ, ਸੰਤੋਖੀ ਆਪਣੇ ਆਪ ਨੂੰ ਸਮਝ ਰਿਹਾ, ਪਰ ਦੇਣ ਤੋਂ ਬਾਅਦ 1000 ਗੁਣਾ ਮੰਗ ਰਿਹਾ। ਮੇਰੀ ਅਨਾਊਂਸਮੈਂਟ ਹੋਣੀ ਚਾਹੀਦੀ ਹੈ, ਜਿਸ ਸਿੱਖ ਨੂੰ ਇਹ ਸਮਝ ਆ ਜਾਏਗੀ ਉਹ ਪ੍ਰਬੰਧਕਾਂ ਦੀ ਲੈਗ ਪੁਲਿੰਗ ਨਹੀਂ ਕਰੇਗਾ ਵੀ ਮੇਰਾ ਨਾਂ ਆ ਰਹਾ, ਤੇ ਅਨਾਊਂਸ ਕਰੋ ਇੱਥੇ, ਕਿਉਂ? ਕਿਉਂਕਿ ਦਾਨ ਕਰਨ ਤੋਂ ਬਾਅਦ ਨਾਂ ਅਨਾਊਂਸ ਕਰਾਉਣ ਦੀ ਮੰਗ ਆਉਂਦੀ ਹੈ। ਮੈਨੂੰ ਯਾਦ ਹੈ ਦੀਪ ਸਿੰਘ ਸਾਹਿਬ ਨੇ 40 ਗਲੀਚੇ ਗੁਰਦੁਆਰੇ ਦਿੱਤੇ, ਪਰ ਉਹ ਭਾਈ ਸਾਹਿਬ ਨੂੰ ਕਿਹਾ, ਲੇਕਿਨ ਭਾਈ ਸਾਹਿਬ ਨੂੰ ਅਚਾਨਕ ਕਿਧਰੇ ਜਾਣਾ ਪੈ ਗਿਆ, ਦੂਜੇ ਕਿਸੇ ਮਨੁੱਖ ਨੇ ਸੰਗਤ 'ਚ ਅਰਦਾਸ ਕਰ ਦਿੱਤੀ, ਉਹਨੇ ਨਾਂ ਨਹੀਂ ਲਿਆ, ਉਹ ਕਹਿੰਦੇ ਮੇਰੇ ਗਲੀਚੇ ਵਾਪਸ ਕਰੋ। ਦੇਣਾ ਕਿਹਾ ਵਿਚਾਰ, ਅਤੇ ਹੁਣ ਦੇ ਮੰਗੈ ਸਹਿਸਾ ਗੂੜਾ, ਕਈ ਗੁਣਾਂ 'ਤੇ ਤੂੰ ਵਾਹਵਾ ਮੰਗਣਾ ਫਿਰਨਾ। ਜਿਹੜਾ ਵੀ ਮਨੁੱਖ ਕਿਸੇ ਵੀ ਕੀਤੀ ਸੇਵਾ ਦੀ ਵਾਹਵਾ ਮੰਗਦਾ, ਉਹ ਗੁਰਮਤ ਦੇ ਨੇੜੇ ਤਰੇੜੇ ਨਹੀਂ ਪਹੁੰਚ ਸਕਦਾ। ਸੇਵਾ ਕਰਤ ਹੋਏ ਨਿਕਾਮੀ, ਤੂੰ ਵਾਹਵਾ ਨਾ ਮੰਗ, ਮੈਂ ਇੰਨੀ ਸੇਵਾ ਕੀਤੀ, ਪਰ ਇਹ ਸਾਰੇ ਫੋਕੇ ਅਭਿਮਾਨ ਨੇ, ਮੈਂ ਬੱਚਿਆਂ ਵਾਸਤੇ ਹੀ ਕਮਾ ਕੇ ਲਾਇਆ। ਇਹ ਸਾਰੀਆਂ ਗੱਲਾਂ ਜਿਤਨੇ ਵੀ ਕਿਸਮਾਂ ਦੇ ਜਿਸ ਮਰਜ਼ੀ ਫੀਲਡ 'ਚ ਅਸੀਂ ਮਾਨ ਕਰਦੇ ਹਾਂ, ਤੀਰਥ ਬਰਤਰ ਦਾਨ ਕਰ ਮਨ ਮੈਂ ਧਰੈ ਗੁਮਾਨ, ਮਨ ਅੰਦਰ ਹੰਕਾਰ ਰੱਖਦਾ, ਨਾਨਕ ਨਿਫਲ ਜਾਤ ਦੇ, ਇਹ ਸਾਰਾ ਬੇਕਾਰ ਜਾਂਦਾ ਹੈ, ਨਿਫਲ ਯੂਸਲੈਸ, ਕੋਈ ਫਲ ਪ੍ਰਾਪਤ ਨਹੀਂ ਹੁੰਦਾ। ਜਿਉਂ ਕੁੰਚਰ ਇਸ਼ਨਾਨ, ਇਹ ਇੰਜ ਹੈ ਜਿਸ ਤਰ੍ਹਾਂ ਹਾਥੀ ਚੰਗੀ ਤਰ੍ਹਾਂ ਨਹਾ ਧੋ ਕੇ ਬਾਹਰ ਆ ਕੇ ਫਿਰ ਸੂੰਡ ਚੁੱਕ ਕੇ ਸਾਰੀ ਮਿੱਟੀ ਸਾਰੀ ਰੇਤਾ ਆਪਣੇ ਉੱਪਰ ਪਾ ਲੈਂਦਾ, ਤੂੰ ਇੰਜ ਕੀਤਾ, ਜਸਟ ਥਿੰਕ ਅਬਾਊਟ, ਯੂ ਬਿਕਮ ਯੂਅਰ ਸੈਲਫ ਡਰਟੀ, ਨਹਾ ਧੋ ਕੇ ਮਿੱਟੀ ਪਾ ਲਈ। ਭਾਈ ਸਾਹਿਬ ਨੂੰ ਭਾਈ ਸਾਹਿਬ ਨਹੀਂ ਸਮਝਣਾ, ਸੇਵਾਦਾਰ ਨੂੰ ਸੇਵਾਦਾਰ ਨਹੀਂ ਸਮਝਣਾ, ਬਾਹਰ ਜਿਹੜਾ ਉਹ ਵਰਛਾ ਲੈ ਕੇ ਖੜ੍ਹਾ ਉਸ ਨੂੰ ਮਨੁੱਖ ਨਹੀਂ ਸਮਝਣਾ, ਠੇਲੇ ਵਾਲੇ ਨੂੰ, ਗਰੀਬ ਨੂੰ, ਨੌਕਰ ਨੂੰ, ਜਮਾਦਾਰ ਨੂੰ, ਰਿਕਸ਼ਾ ਚਲਾਉਣ ਵਾਲੇ ਨੂੰ ਬੰਦਾ ਨਹੀਂ ਸਮਝਣਾ। ਇਹ ਸਾਰੇ ਸਾਡੇ ਜਿਤਨੇ ਨੇ ਇਹ ਕੁੰਚਰ ਇਸ਼ਨਾਨ ਹੈ, ਸਾਰੇ ਕੁੰਚਰ ਇਸ਼ਨਾਨ ਨੂੰ ਅਸੀਂ ਜੇਕਰ ਸਮਝਦੇ ਜਾਈਏ ਤਾਂ ਗੁਰੂ ਪਾਤਸ਼ਾਹ ਸਾਡੀ ਬਿਰਤੀ ਨੂੰ ਕਹਿ ਰਹੇ ਨੇ, ਕਦੇ ਇਹ ਕੁੱਤਾ ਬਣ ਜਾਂਦਾ, ਕਦੇ ਬੱਛੀ ਬਣ ਜਾਂਦਾ, ਕਦੇ ਕੁਛ ਬਣ ਜਾਂਦਾ, ਅਤੇ ਮੇਨ ਸਾਰਾ ਟੌਪਿਕ ਗੁਰੂ ਪਾਤਸ਼ਾਹ ਇਸ ਪਾਸੇ ਕਿ ਇਹ ਇਨਸਾਨ ਤੂੰ ਸਿਆਣਾ ਬਿਆਣਾ ਹੋ ਕੇ ਹੰਕਾਰੀ ਕੁੰਚਰ ਹਾਥੀ ਬਣਿਆ ਫਿਰਦਾ, ਮਨ ਮੈਂ ਤਰ੍ਹਾਂ ਗੁਮਾਨ ਕਰਦਾ, ਪਰ ਤੂੰ ਸੋਚ ਹਾਥੀ ਬਲਵਾਨ ਹੋ ਕੇ ਵੀ ਨਿੱਕੇ ਜਿਹੇ ਮਹਾਵਤ ਦੇ ਕੋਲੋਂ ਫਸ ਜਾਂਦਾ ਹੈ, ਉਹਦੀ ਬਾਡੀ ਦਾ ਤਾਕਤ ਕਿਸੇ ਕੰਮ ਦੀ ਨਹੀਂ ਰਹਿੰਦੀ ਹੈ, ਤੂੰ ਆਪਣੇ ਬਾਰੇ ਸੋਚ, ਮਨ ਮੈਂ ਧਰੈਂ ਗੁਮਾਨ। ਸੋ ਹੁਣ ਇਹ ਸਮਝਣਾ ਅੱਜ ਜਿੱਥੇ ਅਸੀਂ ਆਪਣਾ ਨੋਟ ਮੁਕਾਉਣਾ, ਹੋਏ ਗੁਰ ਸਮਾਨ ਤੀਰਥ ਨਹੀਂ ਕੋਈ, ਜੇ ਤੂੰ ਤੀਰਥ ਕਰਨਾ ਗੁਰ ਨਾਲ ਜੁੜ ਜਾ, ਵਿਜ਼ਡਮ ਨਾਲ ਜੁੜ ਜਾ, ਯੂਨੀਵਰਸਲ ਟਰੁੱਥ ਸੱਚ ਨਾਲ ਜੁੜ ਜਾ, ਇਹ ਤੀਰਥ ਕਰ। ਤੀਰਥ ਨਹਾਉਣ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ, ਜੇ ਤੀਰਥ ਕਰਨਾ ਹੀ ਆ ਤਾਂ ਇਹ ਕਰ। ਤਾਂ ਇੱਕ ਪੁਆਇੰਟ ਮੈਂ ਪੜ੍ਹ ਰਿਹਾ ਸੀ ਕਿ ਜੇ ਤੂੰ ਵਰਤ ਰੱਖਣਾ ਤਾਂ ਸਰੀਰਕ ਭੋਜਨ ਛੱਡਣ ਦੀ ਬਜਾਏ ਆਪਣੀ ਸੋਚ ਕਿ ਮੈਂ ਆਪਣੇ ਸਰੀਰ ਨੂੰ ਗਲਤ ਭੋਜਨ ਜਿਵੇਂ ਨਹੀਂ ਖਵਾਉਣਾ, ਇਸ ਤਰ੍ਹਾਂ ਵਰਤ ਰੱਖਣਾ, ਅਤੇ ਮੈਂ ਆਪਣੀ ਆਤਮਾ ਨੂੰ ਮਾੜੀਆਂ ਚੀਜ਼ਾਂ ਮਾੜੇ ਖਿਆਲਾਂ ਦਾ ਭੋਜਨ ਨਹੀਂ ਕਰਾਉਣਾ, ਇਹਦਾ ਵਰਤ ਕਰਿਆ ਕਰ। ਅੱਖੀਂ ਸੂਤਕ ਵੇਖਣਾ ਪਰਤ ਰਿਹਾ ਪਰਦਨ ਰੂਪ, ਕੰਨੀ ਸੂਤਕ ਕੰਨ ਪੈ ਲਾਇਤ ਬਾਰੀ ਖਾਏ। ਇਸ ਤਰ੍ਹਾਂ ਗੁਰੂ ਪਾਤਸ਼ਾਹ ਸਾਰੇ ਉਹ ਸੂਤਕ ਸਮਝਾਉਂਦੇ ਨੇ ਕਿ ਇਹਨਾਂ ਬਾਰੇ ਸੋਚ, ਜੇ ਵਰਤ ਰੱਖਣਾ ਹੀ ਤਾਂ ਸੱਚ ਦਾ ਵਰਤ ਰੱਖ, ਆਤਮਾ ਨੂੰ ਗਲਤ ਭੋਜਨ ਨਾ ਦੇਣ ਦਾ ਵਰਤ ਰੱਖ, ਆਤਮਾ ਨੂੰ ਕਿਹੜਾ ਭੋਜਨ ਦੇਣਾ, ਇਹ ਫਰੂਟਸ ਖਰੀਦ ਕੇ ਲਿਆ, ਸਤਿਗੁਰ ਕੋਲੋਂ ਮੰਗ ਕੇ ਲਿਆ, ਕਿਹੜੇ ਸਤ ਸੰਤੋਖ ਦਿਆ ਸ਼ੀਤਲਤਾ ਮਿਠਾਸ ਪਿਆਰ ਵਾਮਥ ਨਿਮਰਤਾ ਇਹ ਵਾਲੇ ਭੋਜਨ ਆਤਮਾ ਨੂੰ ਖਵਾਇਆ ਕਰ ਇੰਜ ਵਰਤ ਰੱਖੀਦਾ ਹੈ ਤੇ ਜੇ ਤੂੰ ਦਾਨ ਹੀ ਕਰਨਾ ਹੈ ਤਾਂ ਦਾਨ ਕਿਹੜਾ ਕਰ ਅਸੀਂ ਇਹ ਮਾਘ ਦਾ ਮਹੀਨਾ ਪੜ੍ਹਦੇ ਹਾਂ ਮਾਘ ਪੁਨੀਤ ਪਈ ਤੀਰਥ ਅੰਤਰ ਜਾਣਿਆ ਤੇ ਤੂੰ ਇਸ ਮਾਘ ਦੇ ਮਹੀਨੇ ਵਿੱਚ ਆਪਣੇ ਅੰਤਰ ਦੇ ਤੀਰਥ ਦੇ ਬਾਰੇ ਸੋਚ ਅੰਤਰਗਤ ਤੀਰਥ ਮਲ ਲਾਓ ਤੇ ਜੇ ਤੂੰ ਦਾਨ ਕਰਨਾ ਤੇ ਆਪਣੀਆਂ ਪੰਚ ਮਨਾਏ ਪੰਚ ਰੁਸਾਏ ਆਪਣੀਆਂ ਨਿਕੰਮੀਆਂ ਚੀਜ਼ਾਂ ਦਾ ਦਾਨ ਕਰਕੇ ਦੇਖ ਜਰਾ ਤੂੰ ਬਾਹਰੋਂ ਤਿਉਂ ਚ ਕਰਦਾ ਕਦੀ ਵੀ ਤੁਸੀਂ ਸੋਚਣਾ ਕਿ ਅਸੀਂ ਕਹਿੰਦੇ ਹਾਂ ਇਹ ਰਾਤ ਕੀ ਰੋਟੀ ਹੈ ਇਹ ਕੇਲਾ ਗਲਾ ਹੂਆ ਹੈ ਇਹ ਸੇਬ ਸੜਾ ਹੂਆ ਹੈ ਮੰਮੀ ਨੌਕਰਾਨੀ ਕੋ ਦੇ ਦਿਓ ਅਸੀਂ ਜਿਹੜੀਆਂ ਚੀਜ਼ਾਂ ਯੂਸਲੈਸ ਨੇ ਨਾ ਉਹਨਾਂ ਦਾ ਦਾਨ ਕਰਦੇ ਹਾਂ ਕਦੀ ਵੀ ਸੋਚਣਾ ਯੂਸਲੈਸ ਚੀਜ਼ਾਂ ਦਾ ਦਾਨ ਕਰਦੇ ਹਾਂ ਅਤੇ ਯੂਸਲੈਸ ਚੀਜ਼ਾਂ ਦਾ ਦਾਨ ਕਰ ਕਰਕੇ ਸਾਨੂੰ ਆਦਤ ਪੈ ਗਈ ਹੈ ਕਿ ਜਿਹੜੀਆਂ ਯੂਸਲੈਸ ਅੰਦਰ ਕਾਮ ਕ੍ਰੋਧ ਓਂਕਾਰ ਨੇ ਉਹਨਾਂ ਦਾ ਦਾਨ ਬਿਲਕੁਲ ਨਹੀਂ ਕਰਦੇ ਹਾਂ ਅਤੇ ਦਾਨ ਉਹਨਾਂ ਦਾ ਕਰ ਜਿਹੜੀਆਂ ਚੀਜ਼ਾਂ ਤੇਰਾ ਹੰਕਾਰ ਵਧਾਉਂਦੀਆਂ ਜਿਹੜੀਆਂ ਚੀਜ਼ਾਂ ਤੈਨੂੰ ਮਨੁੱਖ ਤੋਂ ਹਾਥੀ ਬਣਾ ਦਿੰਦੀਆਂ ਨੇ ਤੇਰਾ ਕੁੰਚਰ ਇਸ਼ਨਾਨ ਕਰਾ ਦਿੰਦੀਆਂ ਤੈਨੂੰ ਹੰਕਾਰ ਸਿਖਾ ਦਿੰਦੀਆਂ ਨੇ ਤੈਨੂੰ ਟਿੱਬੇ ਜਿਉਂ ਮੀਆਂ ਵਿੱਚ ਮੀਂਹ ਵਿੱਚ ਜਿਹੜੇ ਟਿੱਬੇ ਖਾਲੀ ਰਹਿ ਜਾਂਦੇ ਨੇ ਉਹ ਬਣਾ ਦਿੰਦੀਆਂ ਨੇ ਤੈਨੂੰ ਵੈਲੀ ਬਣਨਾ ਇਹ ਅੱਜ ਦਾ ਪ੍ਰਕਰਣ ਇੱਥੇ ਮੁੱਕਦਾ ਕੱਲ੍ਹ ਅਸੀਂ 46 ਤੋਂ ਅੱਗੇ ਟੁਰਾਂਗੇ ਤਾਂ ਕਿ ਸਾਨੂੰ ਸਮਝ ਆਏ ਕਿ ਗੁਰੂ ਪਾਤਸ਼ਾਹ ਸਾਨੂੰ ਕਿਹੜਾ ਜੀਵਨ ਸਿਖਾ ਰਹੇ ਨੇ ਭੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ